بھائی جیٹھے دے ہاتھ وچ جتی ہے اس جتی دے نال دے سر وچ جتی مار رہا ہے اینے نو چھویں پاتشاہ کہندے بادشاہ اچھا ہن اسی اپنے ڈیرے تے چلے ہیں باہر آئے محل تو تے چندو نو لئی کھڑے سن بھائی جیٹھا جی ہونی ویکھ کے ستگرا نے آکھیا مارو اس گرو گھر دے دوکھی نو سنگت نو بھی کہہ دیو سکھاں نو بھی کہہ دیو جیڑا ایدے سر وچ پنج جتیاں مارے گا اودے تے ساڈیاں خوشیاں ہون گیاں اس وقت بھائی جیٹھا جی دلی دے بازاراں دے وچوں ایدے سر وچ مٹی کٹا پا کے جتیاں دی مار ماردیاں ہویاں سکھاں کولوں ایدے سر تے جتیاں بھرواؤندیاں مجنوں دے ٹلے لے کے آئے ہن جتھے تک آؤندیاں بے سدھ ہو چکا سی چندو شریر دی کوئی سوجھ ہی نہیں سی رہی مٹی کٹا سر تے منہ تے پیا ہویا پہچان چ نہیں آ رہا چندو اور جتیاں انیاں زیادہ سر وچ پئیاں ہن کہ سر پولا ہو چکا ہے اس جتیاں دی مار کر کے اے بالکل ہی بے سدھ ہو چکا ہے چندو دے جڑے حمایتی سی ویکھ کے دکھی ہوئے پر سفارش کرن واسطے چندو دی کوئی اگے نہیں آیا سب ڈردے نے پہ پیت ہوندے نے کہ جے چندو دی حالت ہو رہی ہے تے ساڈا کیڑا بچا ہونا ہے بادشاہ دا کی پتا ہے او دا من کس پاسے نو چل پے تے جڑے چندو دے ورودھی سن وہ خوش ہو رہے نے گرسکھاں وچ بھی ودھائیاں بج رہی ہیں کہ گرو ہرگوبند صاحب جی مہاراج جی نے جڑا پرن کیتا سی سری اکال تخت صاحب تے بیٹھ کے او پرن مہاراج چھویں پاتشاہ نے اج پورا کر لیا ستگران دے ہتھیارے نو گرو گھر دے دوکھی نو اس ماں پاپی نو اج سزا مل رہی ہے دنڈ مل رہا ہے تے گرسکھ آ کے چھویں پاتشاہ جی مہاراج جی نو بدائیاں بھی دے رہے نے آؤ چھویں پاتشاہ گرو ہرگوبند صاحب دی پوتر پاون کتھا سرون کرن تو پہلا گرو چرنا کملوں دا دھیان اپنے ہردے چ دھارن کردے ہاں اپنے جیون تے رسنا دے کلیان نویں تاکیے جی ستنام
شری وائے گرو صاحب جیو
ستنام شری
وائے صاحب جیو دویرا شری گرو ہرگوبند جی جس وصال کو پائے
ان شری گرو ہرگوبند صاحب سچے پاتشاہ جی مہاراج جی نے پاری سجس وشال سجس سنسار وچ پراپت کیتا ہے کیونکہ انہاں دا سجس سنسار وچ اجاگر ہوندا ہے پرگٹ ہوندا ہے جو دھرم دے کارج کردے ہن سچ دے مارگ تے چلدے ہن مہاراج جی دا بچن ہے سچا مارگ چلدیاں استت کرے جہان سارا جہان انہاں دی استت کردا ہے سارا سنسار انہاں دی حکما کردا ہے ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜਾ ਭਾਰੀ ਵਿਸ਼ਾਲ ਸੁਜਸ ਪ੍ਰਾਪਤ ਕੀਤਾ ਹੈ
ਲਿਓ ਬੈਰ ਪਿਤ ਕੋ ਬਲੇ ਗਇਓ ਦੁਸ਼ਟ ਦੁਖ ਦਾਏ
ਦਿੱਲੀ ਦੇ ਲੋਕ ਸਨ ਉਹ ਸਭ ਆਪੋ ਵਿਚ ਦੀ ਕਹਿੰਦੇ ਨੇ ਆਪਸ ਵਿਚ ਗੱਲਾਂ ਕਰਦੇ ਨੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਦੀ ਸ਼ਹੀਦੀ ਦਾ ਬਦਲਾ ਲੈ ਲਿਆ اپنے پتا جی دی شہادت دا بدلہ لے لیا ماں پاپی دوکھی گرو گھر دا دشٹ چندو اس چندو نو اج بڑے بھاری دکھ دی پراپتی ہوئی ہے چندو نو اج گرو صاحب جی دکھ دائی ہو کر کے نبڑے ہن
کیوں پئی بت اپرادھ کرو جن جیسے دئی سجائے دیرگاہ تیسے
یہو جا وڈا اپرادھ چندو نے کیتا ہے جہو جا گناہ جہو جا بڑا اپرادھ چندو نے کیتا ہے اوہو جی ہی بڑی پاری سجا چندو نو ملی ہے اوہو جی دنڈ اوہو جی سجا چندو نو پراپت ہوئی ہے
ہم ہوئے بن جے مر جاتے
جے کتے ایسا نہ ہوندا کہ جے چندو اسی طرح ہی مر جاندا ਉਹਦੇ ਕੋਲੋਂ ਗੁਰੂ ਸਾਹਿਬ ਜੀ ਦੰਡ ਉਹਨੂੰ ਲਾ ਕੇ ਉਹਦੇ ਕੋਲੋਂ ਬਦਲਾ ਨਾ ਲੈ ਸਕਦੇ।
ਕਲਪ ਕਲੰਕਿਤ ਜਸ ਅਵਦਾਤੇ,
ਗੁਰੂ ਜੀ ਦੇ ਉਜਲ ਜਸ ਨੂੰ ਕਲੰਕਿਤ ਕਰਦਾ ਏ ਪਾਪੀ, ਕਿਉਂਕਿ ਜੇ ਚੰਦੂ ਆਪਣੀ ਮੌਤ ਤੇ ਮਰ ਜਾਂਦਾ ਆਪ ਹੀ ਇਹ ਪਕੜਿਆ ਨਾ ਜਾਂਦਾ, ਸਤਿਗੁਰੂ ਜੀ ਨੂੰ ਪਕੜ ਕੇ ਦੰਡ ਨਾ ਦਿੰਦੇ, ਜੇ ਪਹਿਲਾਂ ਹੀ ਮਰ ਜਾਂਦਾ ਬਿਨਾਂ ਦੰਡ ਦਿੱਤਿਆਂ ਹੀ, ਤੇ ਇਹਨੇ ਸਤਿਗੁਰਾਂ ਦੇ ਜਿਹੜੇ ਭਾਰੀ ਸੁਜਸ ਨੂੰ ਕਲੰਕਿਤ ਕਰਨਾ ਸੀ।
ਲਿਓ ਨਾ ਗਇਓ ਬਹਿਰ ਪਿਤ ਕੇਰਾ, ਕਿਉਂ ਸੁਤ ਜਨਮਿਓ ਮੰਦ ਬਡੇਰਾ।
ਲੋਕਾਂ ਨੇ ਗੱਲਾਂ ਕਰਨੀਆਂ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਨਹੀਂ ਲਿਆ ਗਿਆ। ਫਿਰ ਲੋਕਾਂ ਨੇ ਗੱਲਾਂ ਕਰਦੀਆਂ ਸਨ ਕਿ ਗੁਰੂ ਸਾਹਿਬ ਕੋਲੋਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਨਹੀਂ ਲਿਆ ਗਿਆ, ਐਸਾ ਪੁੱਤਰ ਕਾਹਨੂੰ ਜਨਮਿਆ ਜਿਹੜਾ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਨਹੀਂ ਲੈ ਸਕਿਆ। ਏਦਾਂ ਲੋਕਾਂ ਨੇ ਨਿੰਦਾ ਕਰਨੀ ਸੀ ਜੇ ਚੰਦੂ ਕਿਤੇ ਆਪਣੀ ਮੌਤ ਤੇ ਮਰ ਜਾਂਦਾ।
ਗੁਰੂ ਅਵਗਿਆਕ ਸਿਰਤਾ ਪਾਵੈ, ਮਹਾਂ ਪਾਪ ਕੀ ਪਾਪ ਕਮਾਵੈ।
ਜੇ ਇਹ ਗੁਰੂ ਦੀ ਅਵਗਿਆ ਕਰਨ ਵਾਲਾ ਟਿਕਿਆ ਰਹਿੰਦਾ, ਇਹਨੂੰ ਕੋਈ ਸਜ਼ਾ ਨਾ ਮਿਲਦੀ, ਚੰਦੂ ਨੂੰ ਕੋਈ ਦੰਡ ਨਾ ਮਿਲਦਾ, ਤੇ ਇਹਨੂੰ ਵੇਖ ਕੇ ਹੋਰ ਜਿਹੜੇ ਪਾਪੀ ਹਥਿਆਰੇ ਨੇ ਉਨ੍ਹਾਂ ਨੂੰ ਪਾਪ ਕਰਨ ਦੀ ਹੋਰ ਖੁੱਲ ਹੋ ਜਾਣੀ ਸੀ। ਉਨ੍ਹਾਂ ਨੇ ਸੋਚਣਾ ਸੀ ਵੀ ਗੁਰੂ ਦੀ ਅਵਗਿਆ ਜਿੰਨੀ ਮਰਜ਼ੀ ਕਰੀ ਜੋ ਕੋਈ ਸਜ਼ਾ ਨਹੀਂ ਮਿਲਦੀ, ਕੋਈ ਦੁੱਖ ਨਹੀਂ ਮਿਲਦਾ। ਉਨ੍ਹਾਂ ਨੇ ਬੇਫਿਕਰ ਹੋ ਕੇ ਅਵਗਿਆ ਕਰਨ ਵਿਚ ਲੱਗ ਜਾਣਾ ਸੀ। ਪਰ ਜੇ ਇਸ ਚੰਦੂ ਪਾਪੀ ਨੂੰ ਸਥਿਰਤਾ ਮਿਲੀ ਰਹਿੰਦੀ, ਗੁਰੂ ਦੀ ਅਵਗਿਆ ਦਾ ਇਹਨੂੰ ਫਲ ਨਾ ਮਿਲਦਾ, ਤੇ ਜਿਹੜੇ ਹੋਰ ਮਹਾਂ ਪਾਪੀ ਹੋਰ ਦੁਖੀ ਨੇ ਗੁਰੂ ਘਰ ਦੇ, ਉਨ੍ਹਾਂ ਨੇ ਫਿਰ ਪਾਪ ਕਮਾਉਣੇ ਸਨ।
ਸਤਿਗੁਰ ਸੁਤ ਹਰ ਸੰਗਤ ਕੇਰਾ, ਕਹਿ ਅਪਵਾਦ ਅਜਾਨ ਵਡੇਰਾ।
ਫਿਰ ਅਣਜਾਣ ਲੋਕਾਂ ਨੇ ਸਤਿਗੁਰੂ ਜੀ ਔਰ ਸਤਿਗੁਰਾਂ ਦੇ ਸਪੁੱਤਰ ਦਾ ਤੇ ਗੁਰੂ ਕੀ ਸੰਗਤ ਦਾ ਅਪਵਾਦ ਕਰਨਾ ਸੀ। ਇਨ੍ਹਾਂ ਨੇ ਫਿਰ ਗੁਰੂ ਘਰ ਦੀ ਨਿੰਦਾ ਕਰਨੀ ਸੀ। ਵੇਖੋ ਜੀ, ਗੁਰੂ ਹਰਗੋਬਿੰਦ ਸਾਹਿਬ ਤਾਂ ਕੁਝ ਕਰ ਹੀ ਨਹੀਂ ਸਕੇ, ਉਹ ਤਾਂ ਚੰਦੂ ਨੂੰ ਕੋਈ ਦੰਡ ਹੀ ਨਹੀਂ ਦੇ ਸਕੇ ਜਿਹਨੇ ਏਡਾ ਵੱਡਾ ਘਾਟ ਕੀਤਾ, ਗੁਰੂ ਦੀ ਅਵਗਿਆ ਕੀਤੀ, ਨਿਰਾਦਰ ਕੀਤਾ, ਉਹਨੂੰ ਕਿਸੇ ਪ੍ਰਕਾਰ ਦੀ ਕੋਈ ਸਜ਼ਾ ਹੀ ਨਹੀਂ ਦੇ ਸਕੇ। ਏਦਾਂ ਲੋਕਾਂ ਨੇ ਬੜਾ ਭਾਰੀ ਅਪਵਾਦ ਕਰਨਾ ਸੀ।
ਸ੍ਰੀ ਹਰਗੋਬਿੰਦ ਅਬ ਸਭ ਕੇਰੇ, ਰੱਖ ਲਈ ਪਤ ਲਾਜ ਕਨੇਰੇ।
ਪਰ ਹੁਣ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰਿਆਂ ਦੀ ਲਾਜ ਰੱਖ ਲਈ, ਸਾਰਿਆਂ ਦੀ ਪੱਤ ਰੱਖ ਲਈ। ਇਸ ਪਾਪੀ ਨੂੰ ਦੰਡ ਦੇ ਕੇ, ਇਹਨੂੰ ਦੁੱਖ ਦੇ ਕੇ, ਛੇਵੇਂ ਪਾਤਸ਼ਾਹ ਜੀ ਨੇ ਸਾਰੇ ਲੋਕਾਂ ਦੇ ਜਿਹੜੇ ਗੁਰੂ ਘਰ ਦੇ ਨਿੰਦਕ ਨੇ ਉਨ੍ਹਾਂ ਦੇ ਮੂੰਹ ਬੰਦ ਕਰ ਦਿੱਤੇ ਨੇ। ਜਿਹੜੇ ਕਹਿੰਦੇ ਸੀ ਵੀ ਕਿਵੇਂ ਲੈਣਗੇ ਬਦਲਾ, ਉਹ ਤਾਂ ਏਡਾ ਵੱਡਾ ਦੀਵਾਨ ਹੈ ਬਾਦਸ਼ਾਹ ਦਾ, ਉਹਨੂੰ ਭਲਾ ਗੁਰੂ ਹਰਗੋਬਿੰਦ ਸਾਹਿਬ ਕਿਵੇਂ ਮਾਰਨਗੇ। ਜਦੋਂ ਸਤਿਗੁਰਾਂ ਨੇ ਪ੍ਰਣ ਕੀਤਾ ਸੀ ਨਾ, ਉਦੋਂ ਬੜੇ ਲੋਕ ਗੱਲਾਂ ਕਰਦੇ ਸੀ, ਕਹਿੰਦੇ ਜੀ ਛੋਟੀ ਉਮਰ ਹੈ ਇਸ ਕਰਕੇ ਕਾਲੇ ਪੁਣੇ ਵਿਚ ਇਨ੍ਹਾਂ ਨੇ ਪ੍ਰਣ ਕਰ ਲਿਆ, ਕਿੱਥੇ ਪੂਰਾ ਕਰ ਲੈਣਗੇ। ਹੁਣ ਉਹ ਜਿੰਨੇ ਗੁਰੂ ਘਰ ਦੇ ਨਿੰਦਕ ਸੀ ਉਨ੍ਹਾਂ ਸਾਰੇ ਨਿੰਦਕਾਂ ਦੇ ਮੂੰਹ ਬੰਦ ਹੋ ਗਏ ਨੇ। ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਿੱਖਾਂ ਦੀ, ਆਪਣੇ ਬਿਰਧ ਬਾਣੇ ਦੀ ਲਾਜ ਛੇਵੇਂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕਰਕੇ ਰੱਖ ਲਈ ਹੈ।
ਉਪਜਨ ਤਿੰਨ ਕੋ ਧਨ ਮਾਲਾ,
ਉਨ੍ਹਾਂ ਦਾ ਇਹ ਸੰਸਾਰ ਵਿਚ ਉਪਜਣਾ, ਉਨ੍ਹਾਂ ਦਾ ਇਹ ਸੰਸਾਰ ਵਿਚ ਜਨਮਣਾ ਧਨ ਤੇ ਸਫਲਾ ਹੈ।
ਕਰਿਓ ਕਾਜ ਛਤਰੀ ਨ ਸੁਜਾਨਾ,
ਆਪਣੇ ਛਤਰੀ ਧਰਮ ਦੀ ਪਾਲਣਾ ਕੀਤੀ, ਛਤਰੀ ਧਰਮ ਦੇ ਵਿਚ ਜਨਮ ਲੈ ਕੇ ਉਸ ਛਤਰੀ ਧਰਮ ਦੀ ਸੁਜਾਨ ਛਤਰੀਆਂ ਵਾਲਾ ਧਰਮ ਆਪਣਾ ਨਿਭਾਇਆ। ਇਹੋ ਜੇ ਸੂਰਮਿਆਂ ਦਾ, ਇਹੋ ਜੇ ਅਵਤਾਰਾਂ ਦਾ ਜਨਮਣਾ ਇਸ ਸੰਸਾਰ ਦੇ ਵਿਚ ਧਨ ਹੈ।
ਦਾਵੇਦਾਰ ਦਾ ਅਸ ਜਿਨ ਕੋ ਆਯੁਦ ਧਰਨ ਧਨ ਹੈ ਤਿੰਨ ਕੋ,
ਇਹਨਾਂ ਦਾ ਹਿਰਦਾ ਇਹੋ ਜਿਹਾ ਦਾਵੇਦਾਰ ਹੈ, ਜਿਹੜੇ ਭਾਵ ਦਾਵਾ ਕਰਨ ਵਾਲੇ ਹਨ, ਉਨ੍ਹਾਂ ਦਾ ਇਹੋ ਜਿਹਾ ਸ਼ਸਤਰ ਧਾਰਨ ਕਰਨਾ ਸਫਲਾ ਹੈ। ਸ਼ਸਤਰ ਧਾਰਨ ਕਰਨ ਨੂੰ ਤਾਂ ਬੜੀ ਦੁਨੀਆਂ ਧਾਰਨ ਕਰੀ ਫਿਰਦੀ ਹੈ, ਬੜਿਆਂ ਨੇ ਸ਼ਸਤਰ ਧਾਰੇ ਹੋਏ ਨੇ, ਪਰ ਸ਼ਸਤਰ ਧਾਰਨਾ ਸਫਲਾ ਉਨ੍ਹਾਂ ਦਾ ਹੈ ਜਿਹੜੇ ਦਾਵੇਦਾਰ ਹੋ ਕੇ ਦਾਵਾ ਕਰਕੇ ਕਹਿੰਦੇ ਅਸੀਂ ਇਹ ਕੰਮ ਕਰਾਂਗੇ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਦਾਵਾ ਹੀ ਕੀਤਾ ਸੀ ਨਾ ਕਿ ਅਸੀਂ ਪਾਪੀ ਚੰਦੂ ਨੂੰ ਸੋਧਾ ਲਾਵਾਂਗੇ, ਉਸ ਪਾਪੀ ਨੂੰ ਦੰਡ ਦੇਵਾਂਗੇ, ਗੁਰੂ ਸਾਹਿਬ ਦੀ ਸ਼ਹੀਦੀ ਦਾ ਬਦਲਾ ਲਵਾਂਗੇ। ਉਹ ਦਾਵਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਤੇ ਉਹਨੂੰ ਪੂਰਾ ਵੀ ਕੀਤਾ। ਉਨ੍ਹਾਂ ਸ਼ਸਤਰ ਧਾਰੀਆਂ ਦਾ ਕੀਤਾ ਹੋਇਆ ਦਾਵਾ ਧਨ ਹੈ, ਉਨ੍ਹਾਂ ਦੇ ਸ਼ਸਤਰ ਧਾਰਨ ਕੀਤੇ ਹੋਏ ਧਨ ਨੇ ਜਿਹੜੇ ਦਾਵਾ ਕਰਕੇ ਕੰਮ ਕਰਦੇ ਹਨ,
ਪੂਰਬ ਸੰਤ ਰੂਪ ਗੁਰ ਆਏ,
ਜਿਹੜੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਤੋਂ ਪਹਿਲਾਂ ਗੁਰੂ ਸਨ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਤੱਕ ਪੰਜ ਗੁਰੂ ਸਾਹਿਬਾਨ, ਉਹ ਸ਼ਾਂਤਮਈ ਬਿਰਤੀ ਦੇ ਧਾਰਨੀ ਸਨ,
ਤਿੰਨ ਕੋ ਛਿਮਾ ਕਰਤੀ ਜੇ,
ਉਹ ਸੰਤ ਰੂਪ ਸਨ, ਉਹਨਾਂ ਨਾਲ ਜੇ ਕੋਈ ਵਧੀਕੀ ਕਰਦਾ ਸੀ ਤੇ ਉਹ ਉਹਨਾਂ ਨੂੰ ਛਿਮਾ ਹੀ ਕਰਦੇ ਰਹੇ। ਗੁਰੂ ਅਰਜਨ ਸਾਹਿਬ ਨਾਲ ਕਿੰਨੀ ਵਧੀਕੀ ਕੀਤੀ ਚੰਦੂ ਨੇ, ਪਰ ਸਤਿਗੁਰਾਂ ਨੇ ਕੋਈ ਸਰਾਪ ਵਾਲਾ ਬਚਨ ਚੰਦੂ ਨੂੰ ਨਹੀਂ ਆਖਿਆ, ਛਿਮਾ ਹੀ ਕਰਦੇ ਰਹੇ। ਉਹਨਾਂ ਦਾ ਸੁਭਾਅ ਹੀ ਛਿਮਾ ਨਿਧ ਸੀ ਤੇ ਛਿਮਾ ਦਾ ਸਰੂਪ ਸੀ।
ਇਹ ਬਜ ਵੀਰ ਸੋ ਬਾਹੂ ਬਿਸਾਲਾ, ਬਸੈ ਵੀਰ ਰਸ ਜਾ ਸੁਖਾਲਾ।
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਸੰਤ ਨੇ, ਉਥੇ ਇਹ ਮਹਾਨ ਸਿਪਾਹੀ ਵੀ ਨੇ, ਇਕੱਲੇ ਸੰਤ ਨੇ ਨਾਲ ਸਿਪਾਹੀ ਵੀ ਨੇ। ਇਹ ਵੱਡੇ ਵੀਰ ਵਿਸ਼ਾਲ ਬਾਹਾਂ ਦੇ ਪਗਡੰਡਿਆਂ ਦੇ ਧਾਰਨੀ, ਇਨ੍ਹਾਂ ਦੇ ਅੰਦਰ ਵੀਰ ਰਸ ਵਰਤਦਾ, ਵੀਰ ਰਸ। ਇਸ ਤਰ੍ਹਾਂ ਕਹਿ ਲਈਏ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੀਰ ਰਸ ਦਾ ਜਾਹਰ ਅਵਤਾਰ ਨੇ, ਵੀਰ ਰਸ ਦਾ ਹੀ ਪ੍ਰਤੱਖ ਅਵਤਾਰ ਹਨ।
ਮਨੋ ਸੂਰਤਾ ਰੂਪ ਸੁਆਵੇ,
ਕਹਿ ਲਈਏ ਕਿ ਦੁਨੀਆਂ ਵਿਚ ਜੇ ਸੂਰਮਤਾ ਨੇ ਆਪਣਾ ਰੂਪ ਧਾਰਨ ਕੀਤਾ ਹੈ ਤੇ ਉਹ ਸੂਰਤਾਈ ਦੀ ਮੂਰਤ ਗੁਰੂ ਹਰਗੋਬਿੰਦ ਸਾਹਿਬ ਜੀ ਹਨ। ਸੂਰਮਤਾਈ ਦੀ ਮੂਰਤ ਜੇ ਸੂਰਤਾ ਨੂੰ ਧਾਰਨ ਕੀਤਾ ਹੈ ਤਾਂ ਉਹ ਸੂਰਤਾ ਧਾਰਨ ਕਰਕੇ ਆਪਣਾ ਰੂਪ ਜਾਹਰ ਕਰਨ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ।
ਦਰਸ਼ਨ ਤੇ ਉਤਸ਼ਾਹ ਬਦਾਵਾ,
ਜਿਨ੍ਹਾਂ ਦੇ ਦਰਸ਼ਨ ਕੀਤਿਆਂ ਜਿਹੜੇ ਕਾਇਰ ਨੇ, ਗਿੱਦੀ ਨੇ, ਕਮਦਲੇ ਨੇ, ਉਹ ਕਾਇਰਾਂ ਦੇ ਮਨ ਵੀ ਸੂਰਮਤਾ ਨਾਲ ਭਰ ਜਾਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ। ਇਹੋ ਜੇ ਸੂਰਮ ਨੇ, ਇਹੋ ਜੇ ਬਹਾਦਰ ਨੇ, ਇਹੋ ਜੀ ਸੂਰਮਤਾਈ ਹੈ ਛੇਵੇਂ ਪਾਤਸ਼ਾਹ ਚ ਕਿ ਜੇ ਕੰਮ ਦਿਲੇ ਕਾਇਰ ਵੀ ਉਨ੍ਹਾਂ ਵੱਲ ਵੇਖ ਲੈਣ, ਉਨ੍ਹਾਂ ਦੇ ਦਰਸ਼ਨ ਕਰ ਲੈਣ ਤੇ ਉਨ੍ਹਾਂ ਕਾਇਰਾਂ ਦੇ ਹਿਰਦੇ ਵੀ ਵੀਰ ਰਸ ਨਾਲ ਉਤਸ਼ਾਹ ਨਾਲ ਭਰ ਜਾਂਦੇ ਹਨ।
ਸਤਿਗੁਰ ਪਿਤ ਕੋ ਛਤਰੋ ਚੰਦ, ਜਿਨ ਕੀ ਨਸ ਅਪਰਾਧ ਬਿਲੰਦ।
ਸਤਿਗੁਰਾਂ ਦੇ ਪਿਤਾ ਦਾ ਬੜਾ ਵੱਡਾ ਸ਼ਤਰੂ ਸੀ ਚੰਦੂ, ਜਿਹਨੇ ਬੜਾ ਵੱਡਾ ਭਾਰੀ ਅਪਰਾਧ ਕੀਤਾ ਸੀ, ਔਰ ਉਹ ਅਪਰਾਧ ਕਦੇ ਬਖਸ਼ਿਆ ਨਹੀਂ ਸੀ ਜਾ ਸਕਦਾ।
ਔਰ ਮੈਂ ਫੇਰ ਉਹ ਕਰਿਆ ਹਾਲਾ,
ਉਹਨੂੰ ਇਹੋ ਜਿਹਾ ਹਾਲ ਕਰਕੇ, ਉਸ ਪਾਪੀ ਚੰਦੂ ਦੀ ਇਹੋ ਜਿਹੀ ਦਸ਼ਾ ਕਰਕੇ, ਇਹ ਸਿਰ ਤੇ ਮੂੰਹ ਦੇ ਉੱਤੇ ਘੱਟਾ ਪਾਇਆ ਹੋਇਆ, ਬਾਜ਼ਾਰਾਂ ਵਿਚ ਉਹਦੇ ਸਿਰ ਵਿਚ ਜੁੱਤੀਆਂ ਮਾਰੀਆਂ ਜਾ ਰਹੀਆਂ ਨੇ, ਇਹੋ ਜਿਹੀ ਦਸ਼ਾ ਕਰਕੇ, ਇਹੋ ਜਿਹਾ ਹਾਲ ਕਰਕੇ ਉਹਨੂੰ ਦਿੱਲੀ ਦੇ ਬਾਜ਼ਾਰਾਂ ਚ ਫੇਰਿਆ।
ਇਹ ਸ਼ੁਭ ਕਾਰਜ ਕੀਨ ਬਿਸਾਲਾ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਬੜਾ ਵੱਡਾ ਸ਼ੁਭ ਕੰਮ ਕੀਤਾ ਹੈ, ਇਹ ਬੜਾ ਵੱਡਾ ਸ਼ੁਭ ਕਾਰਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕੀਤਾ ਹੈ।
ਇਮ ਦਿੱਲੀਪੁਰ ਮੈਂ ਬਿਰਤੰਤ, ਗੈਸ ਪਰਸ ਪਰ ਲੋਕ ਬਿਲੰਦ।
ਆਪਸ ਵਿਚ ਲੋਕ ਮਿਲ ਕੇ, ਬਹੁਤ ਸਾਰੇ ਸੰਗਤ ਆਪਸ ਵਿਚ ਮਿਲ ਕੇ, ਸਿੱਖ ਆਪਸ ਵਿਚ ਮਿਲ ਕੇ ਏਦਾਂ ਦਾ ਬਿਰਤੰਤ ਉਚਾਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬਾਰੇ ਹਰ ਪਾਸੇ ਚਰਚਾ ਹੋ ਰਹੀ ਹੈ, ਗੱਲਬਾਤ ਹੋ ਰਹੀ ਹੈ। ਛੇਵੇਂ ਪਾਤਸ਼ਾਹ ਦਾ ਸੁਜਸ ਹਰ ਇਕ ਸਿੱਖ ਦੀ, ਹਰ ਇਕ ਜੀਵ ਦੀ ਜ਼ੁਬਾਨ ਤੇ ਹੈ।
ਉਤੋਂ ਪਕੜਨੋ ਕਠਿਨ ਮਾਨ,
ਜਿਹਨੂੰ ਚੰਦੂ ਨੂੰ ਫੜਨਾ ਬੜਾ ਔਖਾ ਸੀ, ਦੀਵਾਨ ਸੀ, ਹੁਣ ਬਾਦਸ਼ਾਹ ਦੇ ਦੀਵਾਨ ਨੂੰ ਹੱਥ ਪਾਉਣਾ ਕਿਹੜਾ ਸੌਖਾ ਸੀ।
ਜਾ ਅਗਾਰੀ ਵਧਿਓ ਦੀਵਾਨ,
ਔਰ ਬਾਦਸ਼ਾਹ ਜਾਂ ਵੀਰ ਦੇ ਅੱਗੇ ਚੰਦੂ ਬੜਾ ਵਧਿਆ ਹੋਇਆ ਸੀ, ਬੜਾ ਇਹਦਾ ਬਲ ਸੀ, ਜੋ ਜ਼ੁਬਾਨ ਤੋਂ ਕਹਿੰਦਾ ਸੀ ਬਾਦਸ਼ਾਹ ਵੀ ਮੰਨਦਾ ਸੀ, ਵੱਡੇ ਵੱਡੇ ਨਵਾਬ ਵੀ ਚੰਦੂ ਦੇ ਹੁਕਮ ਦੇ ਵਿਚ ਚੱਲਦੇ ਸੀ, ਬੜਾ ਵਧਿਆ ਹੋਇਆ ਸੀ ਬਾਦਸ਼ਾਹ ਦੇ ਸਾਹਮਣੇ।
ਅਬ ਉਮਰਾਵ ਸਹਾਇਕ ਜਾਏ,
ਜਿੰਨੇ ਉਮਰਾਵ ਸੀ, ਜਿੰਨੇ ਅਹਿਲਕਾਰ ਅਫਸਰ ਸੀ ਬਾਦਸ਼ਾਹ ਦੇ, ਉਹ ਸਾਰੇ ਚੰਦੂ ਦੀ ਸਹਾਇਤਾ ਕਰਦੇ ਸੀ, ਚੰਦੂ ਦੇ ਪੱਖ ਦੇ ਵਿਚ ਸਹਾਇਤਾ ਵਿਚ ਬੋਲਦੇ ਸਨ।
ਦਰਬ ਕਿਚ ਗਿਣਤੀ ਨਾਏ,
ਪੈਸੇ ਦੀ ਤਾਂ ਗਿਣਤੀ ਕੋਈ ਨੀ, ਚੰਦੂ ਕੋਲ ਪੈਸਾ ਪਤਾ ਨੀ ਕਿੰਨਾ ਕੁ ਭਰਿਆ ਪਿਆ, ਇਹਦੇ ਖਜ਼ਾਨੇ ਕਿੰਨੇ ਕੁ ਭਰੇ ਪਏ ਨੇ, ਪੈਸੇ ਦੀ ਕੋਈ ਕਮੀ ਨਹੀਂ ਸੀ ਚੰਦੂ ਕੋਲ।
ਸਕਲ ਜਗਤ ਪਰ ਹੁਕਮ ਕਰੰਤਾ,
ਜਗਤ ਤੇ ਹਿੰਦੁਸਤਾਨ ਤੇ ਦੀਵਾਨ ਚੰਦੂ ਆਪਣਾ ਹੁਕਮ ਹੀ ਕਰਦਾ ਸੀ ਨਾ, ਆਪਣਾ ਹੁਕਮ ਫੇਰ ਕੇ ਸਾਰੇ ਪਾਸੇ ਹੁਕਮ ਚਲਾਉਂਦਾ ਸੀ।
ਅਤੇ ਚੈਤ ਚਿਤ ਕੋ ਬਖਸ਼ੰਤਾ,
ਔਰ ਜੇ ਕਿਸੇ ਨੂੰ ਮਾਰਨਾ ਚਾਹੁੰਦਾ ਸੀ ਤੇ ਮਾਰ ਵੀ ਦਿੰਦਾ ਸੀ, ਜੇ ਕਿਸੇ ਨੂੰ ਬਖਸ਼ਾਣਾ ਚਾਹੁੰਦਾ ਸੀ ਉਹਨੂੰ ਬਖਸ਼ਾ ਵੀ ਦਿੰਦਾ ਸੀ।
ਰਿਸ਼ਵਤ ਦੇ ਸਭ ਕੋ ਅਪਣਾਵਤ, ਕੋ ਚਾਰੀ ਕੋ ਕਰਨ ਪਾਵਤ।
ਜਦੋਂ ਇਹੋ ਜਿਹੇ ਕੰਮ ਕਰਦਾ ਸੀ, ਖੋਟੇ ਕੰਮ ਕਰਦਾ ਸੀ ਤੇ ਵੱਡੇ ਵੱਡੇ ਜਿਹੜੇ ਵਜ਼ੀਰ ਸੀ ਉਹਨਾਂ ਨੂੰ ਰਿਸ਼ਵਤ ਦੇ ਕੇ ਆਪਣਾ ਕਰ ਲੈਂਦਾ ਸੀ। ਪੈਸੇ ਦੀ ਕੋਈ ਕਮੀ ਨਹੀਂ ਸੀ ਚੰਦੂ ਕੋਲ, ਲੋਕ ਗੱਲਾਂ ਕਰ ਰਹੇ ਨੇ ਆਪਸ ਵਿਚ, ਕਹਿੰਦੇ ਚੰਦੂ ਕੋਲ ਪੈਸੇ ਰੁਪਈਏ ਦੀ ਕਮੀ ਨਹੀਂ। ਜੇ ਕੋਈ ਇਹਦੀ ਚੁਗਲੀ ਕਰਨ ਵਾਸਤੇ ਕਹਿੰਦਾ ਵੀ ਅਸੀਂ ਚੁਗਲੀ ਕਰਾਂਗੇ ਬਾਦਸ਼ਾਹ ਨੂੰ ਕਹਾਂਗੇ, ਉਹਨਾਂ ਨੂੰ ਪੈਸੇ ਦੇ ਕੇ ਰੁਪਈਏ ਦੇ ਕੇ ਆਪਣਾ ਕਰ ਲੈਂਦਾ ਸੀ, ਉਹਨਾਂ ਨੂੰ ਬੋਲਣ ਨਹੀਂ ਸੀ ਦਿੰਦਾ।
ਬਿਨ ਸ਼੍ਰੀ ਹਰਗੋਬਿੰਦ ਵਿਸ਼ੇਕ, ਕੌਣ ਸਕੈ ਦਿਸ ਕੀਸ ਬੇਕ।
ਬਿਨਾਂ ਸ਼੍ਰੀ ਹਰਗੋਬਿੰਦ ਸਾਹਿਬ ਤੋਂ ਕੌਣ ਸੀ ਐਸਾ ਬਲੀ ਜਿਹੜਾ ਚੰਦੂ ਦੀ ਵਾਹ ਵੱਲ ਵੀ ਵੇਖ ਸਕਦਾ। ਏਡਾ ਬਲੀ ਸੀ ਚੰਦੂ, ਇਤਨਾ ਜ਼ਿਆਦਾ ਬਾਦਸ਼ਾਹ ਦੇ ਅੱਗੇ ਇਹ ਵਧਿਆ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਭਲਾ ਹੋਰ ਕੌਣ ਸੀ ਜਿਹੜਾ ਚੰਦੂ ਵੱਲ ਵੇਖ ਵੀ ਸਕਦਾ।
ਪਾਤਸ਼ਾਹ ਨੇ ਕਿਮ ਪਕੜਾਇਓ,
ਕਹਿੰਦੇ ਪਤਾ ਨਹੀਂ ਕੀ ਗੱਲ ਹੋਈ ਹੈ ਕਿ ਬਾਦਸ਼ਾਹ ਨੇ ਕਿਵੇਂ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਸੌਂਪ ਦਿੱਤਾ ਹੈ।
ਉਤੋਂ ਪੁਰਾਤਨ ਮੁਖੀ ਬਣਾਇਓ,
ਕਿ ਚੰਦੂ ਬੜਾ ਪੁਰਾਣਾ ਦੀਵਾਨ ਹੈ ਬਾਦਸ਼ਾਹ ਦੇ ਘਰ ਦਾ, ਉਹਨੂੰ ਬੜਾ ਵੱਡਾ ਮੁਖੀਆ ਉਹਨੇ ਬਣਾਇਆ ਹੋਇਆ ਸੀ, ਉਹਦੀ ਗੱਲ ਮੰਨਦਾ ਸੀ।
ਮਿਲ ਮਿਲ ਲੋਕ ਕਰੈ ਇਮ ਬਾਤ, ਫੁਰ ਮੈਂ ਕਰ ਕਰ ਚੰਦੂ ਬਿਰਤਾਂਤ।
ਲੋਕ ਆਪਸ ਵਿਚ ਮਿਲ ਮਿਲ ਕੇ ਇਹੀ ਗੱਲ ਕਰ ਰਹੇ ਨੇ, ਹਰ ਪਾਸੇ ਹੁਣ ਚੰਦੂ ਦਾ ਹੀ ਜ਼ਿਕਰ ਚੱਲ ਰਿਹਾ ਕਿ ਚੰਦੂ ਪਕੜਿਆ ਗਿਆ, ਗੁਰੂ ਹਰਗੋਬਿੰਦ ਸਾਹਿਬ ਨੇ ਪਕੜ ਲਿਆ, ਛੇਵੇਂ ਪਾਤਸ਼ਾਹ ਜੀ ਦੀ ਉਪਮਾ ਹੋ ਰਹੀ ਹੈ। ਚੰਦੂ ਨੂੰ ਲੋਕ ਲਾਹਨਤਾਂ ਪਾਉਂਦੇ ਨੇ, ਤਿਰਕਾਰਾਂ ਪਾਉਂਦੇ ਨੇ, ਪੁਰ ਪੁਰ ਵਿਚ ਘਰ ਘਰ ਦੇ ਵਿਚ ਚੰਦੂ ਦਾ ਬਿਰਤਾਂਤ ਚੱਲ ਰਿਹਾ।
ਸੁਣ ਤੂੰ ਸਜਸ ਗੁਰ ਆਵਤ ਡੇਰੇ, ਬੰਧਨ ਕਰੈ ਇਕ ਹੋਏ ਨੇੜੇ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਘੋੜੇ ਤੇ ਚੜੇ ਹੋਏ ਬਾਦਸ਼ਾਹ ਨੂੰ ਮਿਲ ਕੇ ਉਹਦੇ ਕਿਲੇ ਵਿਚੋਂ ਨਿਕਲ ਕੇ ਦਿੱਲੀ ਦੇ ਬਾਜ਼ਾਰ ਚੋਂ ਬੜੀ ਸ਼ਾਨ ਨਾਲ, ਬੜੇ ਭਾਰੀ ਸੁਜਸ ਦੇ ਨਾਲ ਮਹਾਰਾਜ ਜੀ ਚੱਲ ਕੇ ਆਪਣੇ ਡੇਰੇ ਪਹੁੰਚੇ ਨੇ। ਬਹੁਤ ਸਾਰੇ ਗੁਰੂ ਕੇ ਸਿੱਖ ਪ੍ਰੇਮੀ ਸਿੱਖ ਅੱਗੇ ਆ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਦੇ ਨੇ।
ਹਾਏ ਬਿਰਾਜੇ ਨਿਜ ਅਸਥਾਨ, ਸ਼੍ਰੀ ਸਤਿਗੁਰੂ ਰੂਪ ਭਗਵਾਨ।
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਨਿੱਜੀ ਅਸਥਾਨ ਮਜਨੂ ਦੇ ਟਿੱਲੇ ਤੇ, ਜਿੱਥੇ ਸਤਿਗੁਰਾਂ ਦਾ ਡੇਰਾ ਸੀ, ਆਸਣ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਆਸਣ ਤੇ ਆ ਗਏ ਨੇ। ਸ੍ਰੀ ਸਤਿਗੁਰੂ ਜੀ ਜੋ ਭਗਵਾਨ ਦਾ, ਪਰਮੇਸ਼ਰ ਦਾ ਜਾਹਰ ਸਰੂਪ ਨੇ, ਗੁਰੂ ਹਰਗੋਬਿੰਦ ਸਾਹਿਬ ਵਿਚ ਔਰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਿਚ ਰੰਚਕ ਮਾਤਰ ਵੀ ਕਿਸੇ ਪ੍ਰਕਾਰ ਦਾ ਭੇਦ ਨਹੀਂ, ਗੁਰੂ ਪਰਮੇਸ਼ਰ ਦੋਵੇਂ ਹੀ ਇਕ ਰੂਪ ਹਨ।
ਪਠਿਓ ਤੋ ਇਕ ਨਰ ਬਦ ਘੋਰ, ਚਮੋ ਸਮੇਤ ਬਿਰਦ ਕੀ ਔਰ।
ਅਗਲਾ ਦਿਨ ਹੋਇਆ ਸਵੇਰੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਫੌਜ ਲੈ ਕੇ ਦਿੱਲੀ ਤੋਂ ਪੰਜ ਕੋ ਬਾਹਰ ਘੋੜਿਆਂ ਦੇ ਸਮੇਤ ਆਸਣ ਲਾਇਆ ਹੋਇਆ ਸੀ, ਤੇ ਮਹਾਰਾਜ ਜੀ ਨੇ ਕਿਹਾ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਜਦੋਂ ਭੇਜਿਆ ਸੀ ਕਿ ਬਾਬਾ ਜੀ ਤੁਸੀਂ ਜਾ ਕੇ ਫੌਜ ਘੋੜੇ ਸੰਭਾਲੋ, ਜਦੋਂ ਅਸੀਂ ਦਿੱਲੀ ਆਵਾਂਗੇ ਫਿਰ ਤੁਹਾਨੂੰ ਆਪਣੇ ਕੋਲ ਬੁਲਾ ਲਵਾਂਗੇ। ਤੋ ਮਹਾਰਾਜ ਛੇਵੇਂ ਪਾਤਸ਼ਾਹ ਜਦੋਂ ਦਿੱਲੀ ਪਹੁੰਚ ਗਏ ਤੇ ਸਵੇਰੇ ਹੀ ਮਹਾਰਾਜ ਜੀ ਨੇ ਆਪਣਾ ਇਕ ਸੇਵਾਦਾਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੱਲ ਫੌਜ ਵੱਲ ਭੇਜ ਦਿੱਤਾ ਸੀ ਬੁਲਾਉਣ ਵਾਸਤੇ।
ਹਮ ਪਹੁੰਚੇ ਪੁਰ ਮੈਂ ਅਵੇ ਆਏ,
ਮਹਾਰਾਜ ਜੀ ਨੇ ਹੁਕਮ ਕਰਕੇ ਭੇਜ ਦਿੱਤਾ ਕਿ ਬਾਬਾ ਬੁੱਢਾ ਸਾਹਿਬ ਜੀ ਅਸੀਂ ਦਿੱਲੀ ਨਗਰ ਚ ਪਹੁੰਚ ਗਏ ਹਾਂ,
ਤੁਮ ਵੀ ਮਿਲੋ ਮੋਦੇ ਉਪਜਾਏ
ਕਰਕੇ ਤੁਸੀਂ ਹੁਣ ਸਾਰੀ ਫੌਜ ਸਮੇਤ, ਸਾਰੇ ਸਿਪਾਹੀਆਂ ਸਮੇਤ ਆ ਕੇ ਸਾਨੂੰ ਦਿੱਲੀ ਵਿਚ ਮਜਨੂ ਦੇ ਟਿੱਲੇ ਤੇ ਮਿਲੋ।
ਬਿਰਦ ਕੇ ਸਹਿਤ ਚਮੂ ਬਦ ਹਰਖੇ,
ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਬਹੁਤ ਸਾਰੀਆਂ ਫੌਜਾਂ ਸਿਪਾਹੀ, ਜਦੋਂ ਉਨ੍ਹਾਂ ਨੇ ਸੁਣਿਆ ਕਿ ਛੇਵੇਂ ਪਾਤਸ਼ਾਹ ਜੀ ਆ ਗਏ ਨੇ, ਸੁਣ ਕੇ ਸਾਰੀ ਫੌਜ ਨੂੰ ਚਾਉ ਚੜ ਗਿਆ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਾਂਗੇ।
ਜੀਨ ਹੈ ਪਰ ਤੰਗ ਕਰਕੇ,
ਵਕਤ ਸੂਰਮਿਆਂ ਸਿਪਾਹੀਆਂ ਨੇ ਘੋੜਿਆਂ ਤੇ ਕਾਠੀਆਂ ਪਾ ਕੇ ਤੰਗਾਂ ਕੱਸ ਲਈਆਂ ਨੇ, ਘੋੜੇ ਦੀ ਕਾਠੀ ਦੇ ਨਾਲ ਇੱਕ ਤੰਗ ਹੁੰਦੀ ਹੈ, ਪਟਾ ਬੱਧਾ ਹੁੰਦਾ, ਉਹਨੂੰ ਕਸਦੇ ਨੂੰ ਤੰਗ ਕਹਿੰਦੇ ਨੇ। ਉਹ ਤੰਗਾਂ ਪਾ ਕੇ ਘੋੜਿਆਂ ਦੀਆਂ ਕਾਠੀਆਂ ਦੇ ਨਾਲ ਤੰਗਾਂ ਚੰਗੀ ਤਰ੍ਹਾਂ ਕੱਸ ਲਈਆਂ ਹਨ।
ਜਦ ਤੋਂ ਸਾਡੇ ਘਰ ਸਭ ਸੈਨ
ਔਰ ਚੜਾਈ ਕੀਤੀ, ਚੜ੍ਹਨ ਸਮੇਂ ਧੌਂਸੇ ਤੇ ਨਗਾਰੇ ਤੇ ਚੋਭਾ ਮਾਰੀਆਂ ਨੇ ਤਾਂ ਜੋ ਸਾਰੀ ਫੌਜ ਨੂੰ ਸੰਕੇਤ ਹੋ ਜਾਏ ਕਿ ਫੌਜ ਨੇ ਚਾਲੇ ਪਾਉਣੇ ਨੇ। ਇਸ ਕਰਕੇ ਚੜ੍ਹਨ ਸਮੇਂ ਨਗਾਰੇ ਦੇ ਉੱਤੇ ਚੋਭਾ ਲੱਗੀਆਂ ਹਨ।
ਸਤਿਗੁਰ ਆਏ ਬਿਲੋ ਕੇ ਨੈਣ,
ਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਲ ਫੌਜ ਘੋੜੇ ਲੈ ਕੇ ਚੱਲ ਪਈ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆ ਕੇ ਸਭ ਸੰਗਤਾਂ ਨੇ ਦਰਸ਼ਨ ਕੀਤੇ।
ਸ਼ਾਹ ਨਿਕਟ ਤੇ ਜਬ ਚਲ ਆਏ ਤਬ ਹੀ ਬਿਰਧ ਯੁੱਧ ਪਤ ਸਮਝਾਏ।
ਜਦੋਂ ਬਾਦਸ਼ਾਹ ਨੂੰ ਮਿਲ ਕੇ ਸਤਿਗੁਰੂ ਜੀ ਆਏ ਸਨ ਹਾਲੇ ਮਜਨੂ ਦੇ ਟਿੱਲੇ ਤੇ, ਕਿ ਇੰਨੇ ਨੂੰ ਬਾਬਾ ਬੁੱਢਾ ਸਾਹਿਬ ਜੀ ਤੇ ਸਾਰੀ ਫੌਜ ਉਹ ਚੱਲ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆ ਗਏ।
ਪਦ ਅਰਬਿੰਦ ਬੰਦਨ ਕਰਕੇ ਦਰਸ ਬਿਲੋ ਕਿਤੇ ਆਨੰਦ ਧਰ ਕੇ
ਸਾਰੀ ਫੌਜ ਆ ਗਈ, ਸਿਪਾਹੀ ਆ ਗਏ, ਬਾਬਾ ਬੁੱਢਾ ਸਾਹਿਬ ਜੀ ਆਏ, ਆ ਕੇ ਛੇਵੇਂ ਪਾਤਸ਼ਾਹ ਨੂੰ ਮਿਲੇ। ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਤੇ ਬਾਬਾ ਜੀ ਨੇ ਵੰਦਨਾ ਕੀਤੀ ਹੈ। ਦਰਸ਼ਨ ਕਰਕੇ ਸਾਰਿਆਂ ਦੇ ਹਿਰਦਿਆਂ ਚ ਆਨੰਦ ਵਰਤਿਆ। ਮਹਾਰਾਜ ਜੀ ਦੇ ਦਰਸ਼ਨ ਦਿਦਾਰ ਕਰਕੇ ਜਿੱਥੇ ਬਾਬਾ ਬੁੱਢਾ ਸਾਹਿਬ ਪ੍ਰਸੰਨ ਹੋਏ, ਉਥੇ ਹੋਰ ਜਿੰਨੇ ਸਿੱਖ ਸਿਪਾਹੀ ਸੂਰਮੇ ਸੀ ਸਭ ਆਨੰਦ ਨਾਲ ਭਰ ਗਏ ਹਨ।
ਬਿਰਧ ਯੁੱਧ ਸਭ ਸਨਮਾਨ ਬਿਠਾਏ, ਇਤਨੇ ਮੈਂ ਚੰਦੋ ਤੋਂ ਲਿਆਏ।
ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਸਤਿਗੁਰਾਂ ਨੇ ਸਾਰਿਆਂ ਦਾ ਬੜਾ ਸਨਮਾਨ ਕੀਤਾ, ਬਾਬਾ ਬੁੱਢਾ ਜੀ ਦਾ ਵੀ, ਫੌਜਾਂ ਦਾ ਵੀ। ਸਭ ਨੂੰ ਬੜੇ ਸਨਮਾਨ ਸਤਿਕਾਰ ਨਾਲ ਮਹਾਰਾਜ ਜੀ ਨੇ ਆਪਣੇ ਦਰਬਾਰ ਚ ਬਿਠਾਇਆ ਹੈ। ਇੰਨੇ ਨੂੰ ਭਾਈ ਜੇਠਾ ਤੇ ਭਾਈ ਬਿਧੀ ਚੰਦ ਜੀ ਚੰਦੂ ਨੂੰ ਵੀ ਲੈ ਕੇ ਪਹੁੰਚ ਗਏ। ਗਲੀਆਂ ਵਿਚ ਬਾਜ਼ਾਰ ਚ ਚੰਦੂ ਦਾ ਜਲੂਸ ਕੱਢ ਕੇ ਤੇ ਚੰਦੂ ਨੂੰ ਨਾਲ ਲੈ ਕੇ ਇੰਨੇ ਨੂੰ ਭਾਈ ਜੇਠਾ ਤੇ ਭਾਈ ਬਿਧੀ ਚੰਦ ਜੀ ਵੀ ਆ ਪਹੁੰਚੇ।
ਗੁਰ ਪਰਿਅੰਕ ਪਰ ਸਿਰੇ ਨਿਆਰਾ,
ਜਿਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪਲੰਘੇ ਤੇ ਬੈਠੇ ਤੇ ਚੰਦੂ ਨੂੰ ਆਉਂਦਿਆਂ ਮਹਾਰਾਜ ਜੀ ਨੇ ਵੇਖਿਆ,
ਬਾਰ ਬਾਰ ਨਰਪਨੀ ਮਾਰਾ,
ਨਾਲ ਬਹੁਤ ਸਾਰੇ ਸਿੱਖਾਂ ਦੀ ਲੋਕਾਂ ਦੀ ਭੀੜ ਹੈ, ਸਭ ਵਾਰੋ ਵੇਰੀ ਚੰਦੂ ਦੇ ਸਿਰ ਦੇ ਉੱਤੇ ਬਾਰ ਬਾਰ ਜੁੱਤੀਆਂ ਮਾਰ ਰਹੇ। ਛੇਵੇਂ ਪਾਤਸ਼ਾਹ ਵੇਖ ਰਹੇ ਨੇ, ਦੂਰੋਂ ਚੰਦੂ ਨੂੰ ਲਿਆ ਰਹੇ ਨੇ ਤੇ ਚੰਦੂ ਦੇ ਸਿਰ ਤੇ ਜੁੱਤੀਆਂ ਦੀ ਮਾਰ ਲਗਾਤਾਰ ਨਿਰੰਤਰ ਪੈ ਰਹੀ ਹੈ ਔਰ ਬਾਰ ਬਾਰ ਬਹੁਤ ਸਾਰੇ ਲੋਕ ਸਿੱਖ ਚੰਦੂ ਦੇ ਸਿਰ ਚ ਜੁੱਤੀਆਂ ਮਾਰ ਰਹੇ ਨੇ।
ਆਕ ਸੀਸ ਅਰ ਮੁਖ ਪਰ ਭਾਰੇ,
ਮੂੰਹ ਤੇ ਇਹਦੇ ਸਿਰ ਦੇ ਉੱਤੇ ਬਹੁਤ ਸਾਰੀ ਖਾਕ ਮਿੱਟੀ ਦੀਆਂ ਮੁੱਠਾਂ ਭਰ ਭਰ ਕੇ ਪਾਈਆਂ ਹੋਈਆਂ, ਧੂਸਰ ਰੰਗ ਕੀਤਾ ਹੋਇਆ।
ਸੂਜਿਓ ਸਿਰ ਪਨੀ ਗਨ ਮਾਰੇ,
ਇੰਨੀਆਂ ਜ਼ਿਆਦਾ ਜੁੱਤੀਆਂ ਪਈਆਂ ਚੰਦੂ ਦੇ ਸਿਰ ਚ ਤੇ ਕਿ ਸਿਰ ਇਹਦਾ ਸੁੱਜ ਗਿਆ, ਮਾਰ ਦੇ ਨਾਲ, ਜੁੱਤੀਆਂ ਦੀ ਮਾਰ ਦੇ ਨਾਲ ਇਹਦਾ ਸਿਰ ਚੰਗੀ ਤਰ੍ਹਾਂ ਸੁੱਜ ਗਿਆ ਹੈ।
ਮੁਸ਼ਕਾਂ ਬੰਦੀ ਪਗਿਆ ਸਾਥ,
ਭਾਈ ਜੇਠਾ ਜੀ ਨੇ ਮੁਸ਼ਕਾਂ ਬੰਨੀਆਂ ਹੋਈਆਂ ਇਹਦੀਆਂ, ਇਹਦੀ ਪੱਗ ਹੀ ਸੀ, ਇਹਦੀ ਪੱਗ ਦੇ ਨਾਲ ਹੀ ਇਹਦੀਆਂ ਮੁਸ਼ਕਾਂ ਕੱਸ ਕੇ ਪਿਛਲੇ ਪਾਸੇ ਬੱਧੀਆਂ ਹੋਈਆਂ ਨੇ।
ਜੇਠੇ ਕਹਿ ਰੱਖਿਓ ਨਿਜ ਆਤ,
ਮੁਸ਼ਕਾਂ ਬੰਨ ਕੇ ਨਾ ਪੱਗ ਦੇ ਨਾਲ ਤੇ ਭਾਈ ਜੇਠੇ ਨੇ ਉਹ ਪੱਗ ਆਪਣੇ ਹੱਥ ਚ ਫੜੀ ਹੋਈ ਬੜੀ ਮਜ਼ਬੂਤੀ ਨਾਲ, ਕਿ ਚੰਦੂ ਛੁਡਾ ਕੇ ਦੌੜੇ ਨਾ। ਕਹਿੰਦੇ ਬੜੀ ਮਜ਼ਬੂਤੀ ਨਾਲ ਭਾਈ ਜੇਠਾ ਜੀ ਨੇ ਉਸੇ ਪੱਗ ਨੂੰ ਆਪਣੇ ਹੱਥ ਚ ਪਕੜਿਆ ਹੋਇਆ ਹੈ।
ਬੋਲੇ ਸੋਨਿਆ ਬਦੋ ਜੈਕਾਰ ਸ਼ਬਦ ਤਬ ਭਇਓ, ਧੰਨ ਗੁਰੂ ਬਦਰਿਪ ਗੈਲੇ।
ਬੜੇ ਵੱਡੇ ਜੈਕਾਰੇ ਛੱਡੇ ਜਾ ਰਹੇ ਨੇ, ਬਹੁਤ ਸਾਰੇ ਗੁਰਸਿੱਖ ਜੈ ਜੈਕਾਰ ਕਰ ਰਹੇ ਨੇ, ਸਤਿ ਸ੍ਰੀ ਅਕਾਲ, ਗੁਰਬਾਰੇ ਅਕਾਲ, ਸਤਿ ਸ੍ਰੀ ਅਕਾਲ। ਕਹਿੰਦੇ ਗੁਰੂ ਸਾਹਿਬ ਨੇ ਬੜਾ ਵੱਡਾ ਦੁਖੀ, ਬੜਾ ਵੱਡਾ ਦੁਸ਼ਮਣ ਸੀ ਗੁਰੂ ਘਰ ਦਾ, ਉਹਨੂੰ ਪਕੜ ਲਿਆ। ਬਾਬਾ ਬੁੱਢਾ ਸਾਹਿਬ ਜੀ ਹੁਣਾਂ ਨੇ ਜਦੋਂ ਵੇਖਿਆ ਨਾ ਕਿ ਪਾਪੀ ਨੂੰ ਚੰਦੂ ਨੂੰ ਫੜ ਲਿਆ, ਉਹਦੀਆਂ ਮੁਸ਼ਕਾਂ ਵੱਧੀਆਂ ਹੋਈਆਂ, ਤੇ ਬਾਬਾ ਬੁੱਢਾ ਸਾਹਿਬ ਜੀ ਹੁਣੀ ਵਾਲੇ ਆ ਕੇ ਬੈਠੇ ਹੀ ਸਨ, ਉਹਨਾਂ ਨੇ ਜਦੋਂ ਚੰਦੂ ਨੂੰ ਆਉਂਦਿਆਂ ਵੇਖਿਆ, ਫੜਿਆ ਹੋਇਆ, ਜਕੜਿਆ ਹੋਇਆ, ਮੁਸ਼ਕਾਂ ਵੱਧੀਆਂ ਹੋਈਆਂ, ਸਿਰ ਚ ਜੁੱਤੀਆਂ ਪੈ ਰਹੀਆਂ ਨੇ, ਤੇ ਵੇਖ ਕੇ ਉਹਨਾਂ ਸਿੱਖਾਂ ਨੇ, ਸੂਰਮਿਆਂ ਨੇ ਵੀ ਜੈ ਜੈਕਾਰ ਕੀਤੀ। ਕਹਿੰਦੇ ਗੁਰੂ ਘਰ ਦਾ ਦੁਖੀ ਪਕੜਿਆ ਗਿਆ, ਸਤਿਗੁਰਾਂ ਨੇ ਪਕੜ ਲਿਆ।
ਸ੍ਰੀ ਹਰਗੋਬਿੰਦ ਉੱਚੀ ਉਚਾਰਾ, ਇਹ ਕੂਕਰ ਹੈ ਪੌਂਕਨਾਰਾ।
ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਧੰਨ ਹੋ, ਧੰਨ ਹੋ, ਵੱਡੇ ਰਿਪ ਨੂੰ, ਦੁਸ਼ਮਣ ਨੂੰ ਪਕੜ ਲਿਆ, ਤੇ ਜਦੋਂ ਸਤਿਗੁਰਾਂ ਦੇ ਕੋਲ ਨੇੜੇ ਜਾਂ ਥੋੜੀ ਜਿਹੀ ਦੂਰੀ ਤੇ ਚੰਦੂ ਆ ਗਿਆ ਨਾ, ਤੇ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਉੱਚੀ ਆਵਾਜ਼ ਚ ਬੋਲੇ, ਭਾਈ ਜੇਠਾ ਜੀ ਹੁਣਾਂ ਨੂੰ, ਭਾਈ ਵਿਧੀ ਚੰਦ ਜੀ ਹੁਣਾਂ ਨੂੰ ਉੱਚੀ ਆਵਾਜ਼ ਚ ਬੋਲ ਕੇ ਕਹਿਣ ਲੱਗੇ, ਭਾਈ ਜੇਠਾ ਜੀ, ਭਾਈ ਵਿਧੀ ਚੰਦ ਜੀ, ਆ ਜਿਹੜਾ ਪਾਪੀ ਹੈ ਨਾ ਚੰਦੂ, ਇਹ ਕੂਕਰ ਹੈ। ਇਹਨੇ ਕਿਹਾ ਸੀ ਸਾਡੇ ਪਿਤਾ ਜੀ ਨੂੰ ਵੀ ਕਿ ਮੈਂ ਕੂਕਰ ਹਾਂ, ਕੂਕਰ ਬਣ ਕੇ ਪਵਾਂਗਾ ਤੁਹਾਡੇ ਪਿੱਛੇ। ਮਹਾਰਾਜ ਜੀ ਕਹਿੰਦੇ ਬੜਾ ਵੱਡਾ ਕੂਕਰ ਹੈ ਭੌਂਕਣ ਵਾਲਾ, ਇਸ ਕਰਕੇ ਇਹਨੂੰ ਉਸ ਜਗ੍ਹਾ ਤੇ ਲੈ ਜਾਓ
ਜਹਾਂ ਤੁਰੰਗ ਸਮੂਹ ਪਿਛਾਰੇ ਇੱਕ ਲੱਕੜੀ ਤੈ ਗਾਡੋ ਬਾਰੇ।
ਉੱਥੇ ਲੈ ਕੇ ਜਾਓ ਘੋੜਿਆਂ ਦੇ ਸਭ ਤੋਂ ਪਿਛਲੇ ਪਾਸੇ, ਘੋੜਿਆਂ ਦੇ ਪਿਛਲੇ ਪਾਸੇ ਇੱਕ ਕਿੱਲਾ ਗੱਡ ਦਿਓ। ਲੱਕੜੀ ਕਹਿੰਦੇ ਨੇ ਕਿੱਲੇ ਨੂੰ, ਇੱਕ ਕਿੱਲਾ ਚੰਗੀ ਤਰ੍ਹਾਂ ਮਜ਼ਬੂਤੀ ਦੇ ਨਾਲ ਗੱਡ ਦਿਓ।
ਜੋ ਰਾਖੈ ਕੂਕਰ ਚੰਡਾਲ ਦਿਓ ਮਿਲਾਏ ਇਸਕੇ ਤਿੰਨ ਨਾਲ।
ਘੋੜਿਆਂ ਦੇ ਪਿਛਲੇ ਪਾਸੇ ਨੂੰ ਲੈ ਜਾਓ ਜਿੱਥੇ ਸ਼ਿਕਾਰੀ ਕੁੱਤੇ ਬੱਧੇ ਹੋਏ ਨੇ ਨਾ, ਚੰਡਾਲਾਂ ਨੇ ਕੂਕਰ ਬੱਧੇ ਹੋਏ ਨੇ, ਉਹਨਾਂ ਕੁੱਤਿਆਂ ਦੇ ਵਿੱਚ ਕਿੱਲਾ ਗੱਡ ਕੇ ਕੁੱਤਿਆਂ ਦੇ ਨਾਲ ਇਹਦੇ ਗਲ ਚ ਰੱਸੀ ਪਾ ਕੇ ਉੱਥੇ ਨਾਲ ਬੰਨ ਦਿਓ। ਇਹਦੀ ਹਾਲਤ ਹੋਣੀ ਚਾਹੀਦੀ ਹੈ ਕੂਕਰਾਂ ਦੇ ਨਾਲ, ਕੁੱਤਿਆਂ ਦੇ ਨਾਲ ਜਾ ਕੇ ਇਹਨੂੰ ਪਿਛਲੇ ਪਾਸੇ ਬੰਨ ਦਿੱਤਾ ਜਾਵੇ।
ਕੂਕਰ ਸਮਝਿਓ ਖਾਣਾ ਰੋਪਾਨਾ,
ਕੁੱਤਿਆਂ ਨੂੰ ਖਾਣਾ ਪੀਣਾ ਦਿੱਤਾ ਜਾਂਦਾ ਨਾ ਇੱਕ ਬਰਤਨ ਚ ਪਾ ਕੇ ਉਹਨਾਂ ਅੱਗੇ ਰੱਖ ਦਿੰਦੇ ਨੇ, ਉਹ ਤਾਂ ਕੁੱਤਿਆਂ ਵਾਲਾ ਹੀ ਖਾਣਾ ਪੀਣਾ ਇਹਨੂੰ ਦੇਣਾ ਹੈ।
ਇਸ ਲੱਕੜੀ ਸਿਉ ਬੰਦ ਮਾਨਾ,
ਕੁੱਤੇ ਕਿੱਲਿਆਂ ਨਾਲ ਬੱਧੇ ਹੋਏ ਨੇ, ਸੰਗਲਾਂ ਨਾਲ ਬੱਧੇ ਹੋਏ ਨੇ, ਉਸੇ ਤਰ੍ਹਾਂ ਇਹਨੂੰ ਵੀ ਕੁੱਤਿਆਂ ਦੇ ਸਮਾਨ ਉੱਥੇ ਬੰਨੋ, ਇਹਨੂੰ ਖਾਣਾ ਪੀਣਾ ਵੀ ਉਸੇ ਤਰ੍ਹਾਂ ਦੇਣਾ ਜਿਵੇਂ ਕੁੱਤੇ ਖਾਂਦੇ ਪੀਂਦੇ ਨੇ।
ਜੇ ਤੁਕ ਮਾਨਵ ਅਮਰੇ ਸੰਗ ਸਭ ਕੋ ਹੈ ਅਤੇ ਹੁਕਮ ਅਭੰਗ,
ਸਾਡੇ ਨਾਲ ਸੇਵਾਦਾਰ ਨੇ ਸਿਪਾਹੀ ਨੇ ਸਾਰਿਆਂ ਨੂੰ ਸਾਡਾ ਅਭੰਗ ਅਮੋੜ ਹੁਕਮ ਹੈ, ਸਾਰਿਆਂ ਨੂੰ ਸਾਡਾ ਹੁਕਮ ਹੈ।
ਪੰਜ ਪੰਜ ਪਨਹੀ ਬਲ ਸਾਤੇ ਬੜੇ ਦੁਸ਼ਟ ਤੋਂ ਹਨੀਏ ਮਾਥੇ,
ਹੁਕਮ ਹੈ ਕਿ ਪੰਜ ਪੰਜ ਜੁੱਤੀਆਂ ਸਾਰੇ ਦੇ ਸਿਰ ਚ ਮਾਰੋ, ਬੜਾ ਵੱਡਾ ਦੁਸ਼ਟ ਹੈ, ਇਹ ਬੜਾ ਵੱਡਾ ਦੋਖੀ ਹੈ, ਗੁਰੂ ਘਰ ਦਾ ਹਤਿਆਰਾ ਹੈ, ਪੰਜ ਪੰਜ ਜੁੱਤੀਆਂ ਸਾਰੇ ਦੇ ਸਿਰ ਵਿਚ ਮਾਰੋ, ਇਹ ਸਾਡਾ ਅਮੋੜ ਹੁਕਮ ਹੈ।
ਹਿਮ ਸੁਣ ਕਰ ਸੈਨਾ ਨਰ ਸਾਰੇ ਨਿਜ ਨਿਜ ਬਾਰੀ ਕਰਤ ਪ੍ਰਹਾਰੇ,
ਸੁਣ ਕੇ ਸਾਰੀ ਸੈਨਾ ਸਾਰੀ ਫੌਜ ਜਿਹੜੇ ਸਿਪਾਹੀ ਹਾਲੇ ਆਈ ਸੀ ਕਿਉਂਕਿ ਉਹਨਾਂ ਦੀ ਵਾਰੀ ਰਹਿੰਦੀ ਸੀ, ਕਹਿੰਦੇ ਮਹਾਰਾਜ ਸਾਨੂੰ ਵੀ ਆ ਗਿਆ ਤੇ ਉਹਨਾਂ ਵੀ ਲੈਣਾ ਬਣਾ ਲਈਆਂ, ਤੇ ਜਾ ਕੇ ਜਿਉਂ ਚੰਦੂ ਦੇ ਸਿਰ ਵਿਚ ਪੰਜ ਪੰਜ ਜੁੱਤੀਆਂ ਸਾਰੇ ਮਾਰਨ ਲੱਗੇ।
ਪਨਹੀ ਹੰਸ ਮੂਰਛਾ ਪਾਏ ਧਰੇ ਮੋਨ ਸਭ ਲਏ ਸਜਾਏ,
ਜੁੱਤੀਆਂ ਸਿਰ ਵਿਚ ਪਈਆਂ ਚੰਦੂ ਦੇ ਕੇ ਜੁੱਤੀਆਂ ਖਾਂਦਾ ਖਾਂਦਾ ਉਹ ਨਾ ਸਹਾਰਦਾ ਹੋਇਆ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਚੰਦੂ ਬੇਸੁੱਧ ਹੋ ਕੇ ਸਰੀਰ ਦੀ ਮੂਰਛਤ ਹੋ ਗਿਆ, ਤੇ ਮੂਰਛਤ ਹੋ ਕੇ ਡਿੱਗ ਪਿਆ, ਮੌਨ ਹੋਇਆ, ਕੁਝ ਬੋਲ ਨਹੀਂ ਸਕਦਾ, ਇਹ ਸਜ਼ਾ ਸਹਿ ਰਿਹਾ।
ਲਾਤ ਪ੍ਰਹਾਰ ਪਰੇ ਪਰ ਕਰੇ ਅਤੇ ਉਹ ਦੁਸ਼ਟ ਬਣ ਬਾਕੀ ਉਚਰੇ,
ਕੋਈ ਜਾ ਕੇ ਲੱਤ ਦਾ ਠੁੱਡਾ ਮਾਰਦਾ ਚੰਦ ਨੂੰ, ਪਰੇ ਹੋ ਕੇ ਮਰ, ਇਹਨੂੰ ਪਰੇ ਕਰੋ, ਇਹ ਬੜਾ ਵੱਡਾ ਪਾਪੀ ਹੈ, ਇਹ ਬੜਾ ਵੱਡਾ ਦੁਸ਼ਟ ਹੈ, ਇਹਨੂੰ ਤਾਂ ਮਾਰ ਹੀ ਦੇਣਾ ਚਾਹੀਦਾ, ਇਹਨੂੰ ਤਾਂ ਜਾਨੋ ਖਤਮ ਕਰ ਦੇਣਾ ਚਾਹੀਦਾ।
ਅਤੇ ਉਹ ਦੁਸ਼ਟ ਬਣ ਬਾਕੀ ਉਚਰੇ ਮੂਰਛਤ ਪਰੇ ਸੁਨਿਓ ਇਮ ਜਬ ਦਿਓ ਹੁਕਮ ਗੁਰ ਹੱਥੋਂ ਨਾ ਅਬੈ।
ਜਦੋਂ ਇਹ ਮਾਰ ਖਾਂਦਾ ਖਾਂਦਾ ਮੂਰਛਤ ਹੋ ਗਿਆ ਨਾ ਦੁਸ਼ਟ, ਤੇ ਰੋਲਾ ਇਹ ਵੀ ਪੈ ਗਿਆ ਵੀ ਕਿਤੇ ਮਰ ਤਾਂ ਨਹੀਂ ਗਿਆ, ਬੇਹੋਸ਼ ਹੋ ਕੇ ਡਿੱਗ ਪਿਆ, ਤੇ ਕਈ ਕਹਿਣ ਲੱਗੇ ਲੱਗਦਾ ਮਰ ਗਿਆ, ਕਈ ਠੁੱਡਾ ਮਾਰ ਕੇ ਵੇਖਦੇ ਵੇਖੋ ਸਾਹ ਚੱਲਦੇ ਨੇ ਇਹਦੇ ਚ ਦਮ ਚੱਲਦੇ ਨੇ, ਤੇ ਕਈ ਕਹਿੰਦੇ ਨਹੀਂ ਲੱਗਦਾ ਸਾਹ ਚੱਲਦੇ ਨੇ, ਤੇ ਜਾ ਕੇ ਕਈ ਇਸੇ ਸਿੱਖ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸਿਆ, ਮਹਾਰਾਜ ਚੰਦੂ ਬੇਹੋਸ਼ ਹੋ ਗਿਆ, ਤੇ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਹੁਕਮ ਕੀਤਾ, ਕਹਿੰਦੇ ਭਾਈ ਸਿੱਖੋ ਹੁਣ ਨਾ ਮਾਰਿਓ ਇਹਨੂੰ, ਕਿਤੇ ਮਰਨਾ ਜਾਏ, ਹਾਲੇ ਨੂੰ ਮਾਰਨਾ ਨਹੀਂ ਹੈ,
ਮਰੈ ਨਹੀਂ ਜੀਵਤ ਇਸ ਰੱਖੋ,
ਹਾਲੇ ਮਰਨਾ ਨਹੀਂ ਚਾਹੀਦਾ ਇਹਨੂੰ, ਹਾਲੇ ਮਾਰਨਾ ਨਹੀਂ, ਹਾਲੇ ਜਿਉਂਦਾ
ਰੱਖਣਾ।
ਕਈ ਪਿੰਡਾਂ ਵਿਚ ਕਈ ਸ਼ਹਿਰਾਂ ਵਿਚ ਇਹਨੂੰ ਫੇਰਨਾ, ਇਹਨੂੰ ਉਸੇ ਸ਼ਹਿਰ ਵਿਚ ਜਾ ਕੇ ਲਿਜਾ ਕੇ ਮਾਰਨਾ ਜਿੱਥੇ ਸਾਡੇ ਪਿਤਾ ਜੀ ਨੂੰ ਇਹਨੇ ਸ਼ਹੀਦ ਕੀਤਾ, ਉਥੇ ਲਿਜਾ ਕੇ ਮਾਰਨਾ, ਹਾਲੇ ਮਾਰਨਾ ਨਹੀਂ ਹੈ ਇਹਨੂੰ, ਵੇਖੋ ਕਿਤੇ ਮਰ ਨਾ ਜਾਏ, ਮੁੱਕ ਨਾ ਜਾਏ, ਇਸ ਕਰਕੇ ਹਾਲੇ ਕੋਈ ਨਾ ਮਾਰੋ।
ਸੁਆਨਨ ਸਾਥ ਦੇ ਤੇ ਰਖਾਨਾ,
ਹੋਰ ਕੁੱਤਿਆਂ ਦੇ ਨਾਲ ਬਿਠਾ ਕੇ ਨੂੰ ਖਾਣਾ ਦਿੱਤਾ ਜਾਵੇ।
ਰਾਖ ਬਚਾਓ ਤਨ ਮੈਂ ਪ੍ਰਾਣਾ,
ਪ੍ਰਾਣ ਉਦੋਂ ਤੱਕ ਸਰੀਰ ਵਿੱਚ ਰੱਖਣੇ ਨੇ ਜਦੋਂ ਤੱਕ ਇਹ ਲਾਹੌਰ ਨਹੀਂ ਪਹੁੰਚਦਾ, ਲਾਹੌਰ ਨਹੀਂ ਜਾਂਦਾ।
ਸੁਣ ਜੇਠੇ ਮੁਸ਼ਕਾਂ ਖੁਲਵਾਏ, ਰਾਖੀ ਚਿਗ ਬਿਛਾਏ ਤਕਰਾਏ।
ਗੁਰਾਂ ਦਾ ਹੁਕਮ ਸੁਣ ਕੇ ਭਾਈ ਜੇਠੇ ਨੇ ਚੰਦੂ ਦੀਆਂ ਬਾਹਾਂ ਖੋਲ ਦਿੱਤੀਆਂ, ਮੁਸ਼ਕਾਂ ਬੱਧੀਆਂ ਹੋਈਆਂ ਸੀ, ਬਾਹਾਂ ਖੋਲ ਦਿੱਤੀਆਂ ਤੇ ਦੋ ਚਾਰ ਸਿਪਾਹੀ ਉੱਥੇ ਕੋਲ ਖੜੇ ਕਰ ਦਿੱਤੇ, ਸਾਵਧਾਨੀ ਨਾਲ ਵੀ ਤੁਸੀਂ ਪਹਿਰਾ ਦੇ ਕੇ ਰੱਖਣਾ ਕਿਤੇ ਚੰਦੂ ਇੱਥੋਂ ਨਿਕਲ ਨਾ ਜਾਏ, ਦੌੜ ਨਾ ਜਾਏ, ਤੇ ਸਿਪਾਹੀ ਉੱਤੇ ਪਹਿਰੇ ਤੇ ਖੜੇ ਕਰ ਦਿੱਤੇ ਹਨ।
ਰਹੇ ਸ਼ਸਤਰ ਇੱਕ ਠਾਂਡੋਰਾ, ਅਗਰ ਬਿਲੋ ਚਿੰਨ ਕੇ ਲੈ।
ਹੁਕਮ ਕੀਤਾ ਕਿ ਸ਼ਸਤਰ ਫੜ ਕੇ ਰੱਖਣਾ, ਹਰ ਵੇਲੇ ਕਿਰਪਾਨ ਹੱਥ ਦੇ ਵਿੱਚ ਹੋਣੀ ਚਾਹੀਦੀ ਹੈ, ਬਰਛਾ ਹੱਥ ਚ ਹੋਣਾ ਚਾਹੀਦਾ, ਜਿਵੇਂ ਇਹ ਹੁਕਮ ਕਰਦਾ ਸੀ ਨਾ ਆਪਣੇ ਸਿਪਾਹੀਆਂ ਨੂੰ, ਕਹਿੰਦਾ ਗੁਰੂ ਅਰਜਨ ਸਾਹਿਬ ਕੋਲ ਸ਼ਸਤਰ ਕੱਢ ਕੇ ਹਰ ਵੇਲੇ ਖਲੋਤੇ ਰਹਿਣਾ, ਨਾ ਇਹਨਾਂ ਨੂੰ ਲੇਟਣ ਦੇਣਾ, ਨਾ ਇਹਨਾਂ ਨੂੰ ਕੁਝ ਖਾਣ ਦੇਣਾ, ਚੌਂਕੜਾ ਮਾਰ ਕੇ ਬੈਠੇ ਰਹਿਣ, ਨਾ ਸੌਣ ਦੇਣਾ। ਅੱਜ ਚੰਦੂ ਦੀ ਹਾਲਤ ਹੋ ਰਹੀ ਹੈ, ਸਿਪਾਹੀ ਸਿਰ ਤੇ ਖੜੇ ਨੇ, ਭਾਈ ਜੇਠੇ ਨੇ ਖੜੇ ਕੀਤੇ, ਕਹਿੰਦੇ ਸ਼ਸਤਰ ਫੜ ਕੇ ਤਿਆਰ ਬਰ ਤਿਆਰ ਹੋ ਕੇ ਖੜੇ ਰਹਿਣਾ, ਇਹ ਪਾਪੀ ਨੂੰ ਇੱਥੋਂ ਕਿਤੇ ਜਾਣ ਨਹੀਂ ਦੇਣਾ, ਨਿਕਲਣ ਨਹੀਂ ਦੇਣਾ।
ਇਤਿਆਦਿਕ ਕਹਿ ਕਰ ਸਭ ਬਾਤ, ਦੇਖੀ ਆਨ ਪ੍ਰਵਿਰਤੀ ਰਾਤ।
ਇਸ ਪ੍ਰਕਾਰ ਸਾਰੀ ਤਕੜਾਈ ਕਰ ਦਿੱਤੀ, ਸਾਰਾ ਪਹਿਰਾ ਉਸ ਵੇਲੇ ਉੱਥੇ ਲਾ ਦਿੱਤਾ ਚੰਦੂ ਦੇ ਕੋਲ, ਤੇ ਕੋਈ ਇਹਦਾ ਹਮਾਇਤੀ ਵੀ ਆ ਕੇ ਇਹਨੂੰ ਛੁਡਾਵੇ ਨਾ, ਤੇ ਇਨੇ ਨੂੰ ਰਾਤ ਪ੍ਰਵਿਰਤ ਹੋ ਗਈ, ਰਾਤ ਦਾ ਹਨੇਰਾ ਪੈ ਗਿਆ।
ਗੁਰੂ ਸਹਿਤ ਕਰ ਖਾਨ ਰੋਪਾਨਾ, ਇੱਕੀ ਸਕਲ ਨਰ ਨਿਜ ਨਿਜ ਥਾਨਾ।
ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਮੇਤ ਸਾਰੀ ਸੰਗਤ ਨੇ, ਫੌਜਾਂ ਨੇ, ਸਿਪਾਹੀਆਂ ਨੇ, ਸਿੱਖਾਂ ਨੇ ਲੰਗਰ ਪ੍ਰਸ਼ਾਦਾ ਛਕਿਆ ਹੈ, ਤੇ ਰਾਤ ਦਾ ਸਮਾਂ ਹੋਣ ਕਰਕੇ ਸਭ ਆਪੋ ਆਪਣੇ ਆਸਣਾ ਤੇ ਟਿਕੇ ਹਨ।
ਸੁਪਤ ਜਥਾ ਸੁਖ ਗੁਰੇ ਬਰਾਮ, ਤਜੀ ਨੀਂਦ ਜਬ ਜਾਮਨੀ ਜਾਮ।
ਬੜੇ ਸੁਖ ਨਾਲ ਆਨੰਦ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਤ ਬਤੀਤ ਕੀਤੀ ਹੈ। ਜਾਮ ਜਾਮਨੀ ਜਾਗਰਨ ਕਰੇ, ਜਾਮ ਕਹਿੰਦੇ ਨੇ ਇੱਕ ਪਹਿਰ ਨੂੰ, ਰਾਤ ਦਾ ਜਿਹੜਾ ਪਿਛਲਾ ਪਹਿਰ ਹੈ ਅੰਮ੍ਰਿਤ ਵੇਲੇ ਦੇ ਸਮੇਂ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਾਗੇ ਹਨ।
ਸੋਚ ਇਸ਼ਨਾਨ ਕੀਨ ਸੁਖ ਪਾਏ,
ਗੁਰਾਂ ਨੇ ਸੋਚ ਕੀਤਾ, ਸੋਚ ਕਰਕੇ ਇਸ਼ਨਾਨ ਪਾਨ ਕੀਤਾ ਹੈ।
ਤੇਰੇ ਅਡੋਲ ਸਮਾਧ ਲਗਾਏ,
ਸਾਹਿਬਾਂ ਦਾ ਨਿਤਨੇਮ ਸੀ ਇਸ਼ਨਾਨ ਪਾਨ ਕਰਕੇ ਮਹਾਰਾਜ ਜੀ ਸਮਾਧੀ ਚ ਸਥਿਤ ਹੁੰਦੇ ਸਨ। ਮਹਾਰਾਜ ਜੀ ਆਪਣੇ ਆਸਣ ਤੇ ਬੈਠੇ ਨੇ, ਅਡੋਲ ਸਮਾਧੀ ਲਾ ਕੇ ਆਪਣੇ ਨਿਜ ਸਰੂਪ ਵਿਚ, ਆਪਣੇ ਨਿਜ ਆਤਮਾ ਦੇ ਆਨੰਦ ਵਿਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਲਿਵਲੀਨ ਹੋਏ ਹਨ।
ਸਾਵਾਰ ਰਬਾਬੀ ਗਾਵੇ, ਬਹੁ ਰਾਗਨ ਕੇ ਸ਼ਬਦ ਸੁਣਾਵੇ।
ਭਾਈ ਬਾਬਕ ਜੀ ਵਰਗੇ ਰਬਾਬੀ ਸਿੱਖ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿਚ ਅੰਮ੍ਰਿਤ ਵੇਲੇ ਦਾ ਸਮਾਂ, ਤੇ ਅੰਮ੍ਰਿਤ ਵੇਲੇ ਦੇ ਸਮੇਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀਆਂ ਛਹਿਬਰਾਂ ਲੱਗਦੀਆਂ ਹਨ, ਅੰਮ੍ਰਿਤ ਦੀਆਂ ਬੂੰਦਾਂ ਦਾ ਮੀਂਹ ਪੈਂਦਾ ਹੈ, ਤੇ ਸਤਿਗੁਰਾਂ ਦੇ ਪਾਵਨ ਦਰਬਾਰ ਸਜੇ ਹੋਏ ਨੇ। ਆਸਾ ਜੀ ਦੀ ਵਾਰ ਦਾ ਕੀਰਤਨ, ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ ਗਾਇਆ ਜਾ ਰਿਹਾ ਹੈ। ਬੜੇ ਪਿਆਰ ਨਾਲ ਛੰਦ ਪੜੇ ਜਾ ਰਹੇ ਨੇ, ਪੌੜੀਆਂ ਪੜੀਆਂ ਜਾ ਰਹੀਆਂ ਨੇ, ਸਲੋਕ ਪੜੇ ਜਾ ਰਹੇ ਨੇ।
ਰੌਣਕ ਆਤੋ ਹੀ ਸਭ ਡੇਰੇ, ਜਾਗਤ ਹੋਤੀ ਆਨੰਦ ਬਡੇਰੇ।
ਬੜੇ ਸੋਹਣੇ ਰਾਗਾਂ ਦੇ ਵਿਚ ਜਿਹੜੇ ਅੰਮ੍ਰਿਤ ਵੇਲੇ ਦੇ ਰਾਗ ਨੇ, ਕਦੇ ਭੈਰੋਂ ਰਾਗ ਗਾਉਂਦੇ ਨੇ, ਕਦੇ ਆਸਾ ਰਾਗ ਗਾਉਂਦੇ ਨੇ, ਅੰਮ੍ਰਿਤ ਵੇਲੇ ਦੇ ਰਾਗ ਗਾਏ ਜਾ ਰਹੇ ਨੇ, ਸ਼ਬਦ ਸੁਣਾਏ ਜਾ ਰਹੇ ਨੇ। ਬੜੀ ਰੌਣਕ ਹੋ ਗਈ ਗੁਰੂ ਸਾਹਿਬ ਦੇ ਡੇਰੇ ਤੇ। ਅੰਮ੍ਰਿਤ ਵੇਲੇ ਬਹੁਤ ਸਾਰੀਆਂ ਸੰਗਤਾਂ ਸਿੱਖ ਦਿੱਲੀ ਨਗਰ ਤੋਂ ਵੀ ਮਹਾਰਾਜ ਜੀ ਦੇ ਦਰਬਾਰ ਦੇ ਵਿਚ ਹਾਜ਼ਰੀ ਭਰਨ ਵਾਸਤੇ, ਕੀਰਤਨ ਸੁਣਨ ਵਾਸਤੇ ਆ ਪਹੁੰਚੇ ਨੇ।
ਏਕਤਰ ਸਭ ਨਰ ਜੁਲ ਆਜ, ਸਿੱਖ ਸੰਗਤ ਹਰ ਸੈਨ ਸਮਾਜ।
ਸਾਰੀਆਂ ਸਿੱਖ ਸੰਗਤਾਂ ਇਕੱਤਰ ਹੋ ਗਈਆਂ ਨੇ, ਬੜਾ ਸਿੱਖ ਸੰਗਤਾਂ ਦਾ ਜੋੜ ਮੇਲਾ ਹੋਇਆ ਹੈ। ਸਤਿਗੁਰਾਂ ਦੀਆਂ ਫੌਜਾਂ, ਸਿਪਾਹੀ, ਸੂਰਮੇ ਸਭ ਤਿਆਰ ਬਰ ਤਿਆਰ ਹੋ ਕੇ ਸਾਹਿਬਾਂ ਦੇ ਪਾਵਨ ਦਰਬਾਰ ਚ ਇਕੱਤਰ ਹੋ ਰਹੇ ਨੇ।
ਦਿਨ ਕਰ ਉਦੈ ਭਇਓ ਜਿਸ ਕਾਲਾ, ਬਿਖਸੀ ਗੁਰਦੇ ਕਮਲ ਵਿਸਾਲਾ।
ਦਿਨ ਕਰ ਕਹਿੰਦੇ ਨੇ ਸੂਰਜ ਨੂੰ, ਜਦੋਂ ਸੂਰਜ ਉਦੇ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਖੁੱਲੇ ਨੇ। ਮਹਾਰਾਜ ਸਮਾਧੀ ਉਦੋਂ ਤੱਕ ਰੱਖਦੇ ਸਨ ਜਦੋਂ ਤੱਕ ਸੂਰਜ ਨਹੀਂ ਸੀ ਚੜਦਾ, ਅੰਮ੍ਰਿਤ ਵੇਲੇ ਬੈਠ ਜਾਣਾ ਤੇ ਸੂਰਜ ਚੜੇ ਤੱਕ ਸਮਾਧੀ ਲੱਗੀ ਰਹਿਣੀ। ਅੰਮ੍ਰਿਤ ਵੇਲੇ ਤੋਂ ਬਾਅਦ ਮਹਾਰਾਜ ਜਦੋਂ ਦਿਨ ਚੜਿਆ, ਸੂਰਜ ਉਦੇ ਹੋਇਆ ਤੇ ਸਤਿਗੁਰਾਂ ਦੇ ਕਮਲ ਜੈਸੇ ਸੁੰਦਰ ਕਮਲ ਸਰੀਖੇ ਨੇਤਰ ਉਹ ਖੇੜੇ ਨੇ, ਸਾਹਿਬਾਂ ਨੇ ਨੇਤਰ ਖੋਲੇ ਹਨ।
ਤਜੀ ਸਮਾਧ ਵਸਤਰ ਮੰਗਵਾਏ,
ਮਹਾਰਾਜ ਜੀ ਨੇ ਸਮਾਧੀ ਤਜੀ ਹੈ ਔਰ ਗਰੀਬ ਨਵਾਜ ਪਾਤਸ਼ਾਹ ਨੇ ਆਪਣੇ ਪਹਿਰਨ ਵਾਸਤੇ ਸੋਹਣੇ ਵਸਤਰ ਮੰਗਵਾਏ ਹਨ।
ਪੈਰ ਸਰਬ ਸਤਿਗੁਰੂ ਸੁਹਾਏ,
ਸੋਹਣੇ ਵਸਤਰ ਸ਼ਸਤਰ ਸਾਹਿਬ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ, ਬੜੇ ਸੋਹਣੇ ਵਸਤਰ ਸਾਹਿਬ ਤੇ ਸੁਭਾਏ ਮਾਨ ਹੋ ਰਹੇ ਨੇ।
ਬੈਠੇ ਵੈਰ ਲਗਾਏ ਦੀਵਾਨ,
ਜਿੱਥੇ ਬਾਹਰ ਦੀਵਾਨ ਸਜਿਆ ਹੋਇਆ ਸੀ ਸੰਗਤਾਂ ਦਾ, ਗੁਰਸਿੱਖ ਬੈਠੇ ਹੋਏ ਸਨ ਦਰਸ਼ਨਾਂ ਵਾਸਤੇ।
ਬੰਦਤ ਸਭ ਬ੍ਰਿਧ ਆਦਿਕ ਆਨ,
ਸਤਿਗੁਰੂ ਜੀ ਦੀਵਾਨ ਵਿੱਚ ਬਾਹਰ ਆਏ ਨੇ, ਬਾਬਾ ਬੁੱਢਾ ਸਾਹਿਬ ਜੀ ਆਦਿਕ ਜਿੰਨੇ ਸਿੱਖ ਨੇ ਸਭ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਵੰਦਨਾ ਕਰ ਰਹੇ ਨੇ।
ਦਰ ਗਨ ਪਟ ਆਏ,
ਸਾਰੇ ਸੂਰਮੇ ਜਿਨ੍ਹਾਂ ਦੇ ਹੱਥਾਂ ਚ ਢਾਲਾਂ ਹਨ ਤੇ ਖੜਗਾਂ ਤੇਗਾਂ ਹਨ, ਕਿਸੇ ਕੋਲ ਬਰਛਾ, ਕਿਸੇ ਬੰਦੂਕ ਫੜੀ ਹੋਈ ਹੈ, ਇਦਾਂ ਸ਼ਸਤਰ ਧਾਰਨ ਕਰਕੇ ਸਿਪਾਹੀ ਸਤਿਗੁਰਾਂ ਦੇ ਦਰਬਾਰ ਚ ਆਏ ਹਨ।
ਅਤ ਪ੍ਰਮੋਦ ਸਭ ਕੇ ਉਰਛਾਏ,
ਸਾਰਿਆਂ ਦੇ ਹਿਰਦਿਆਂ ਚ ਬੜਾ ਪ੍ਰਮੋਦ ਹੈ, ਸਭ ਦੇ ਹਿਰਦਿਆਂ ਚ ਬੜੀ ਭਾਰੀ ਖੁਸ਼ੀ ਛਾਈ ਹੋਈ ਹੈ।
ਜੁਤ ਹਰ ਦਾਸ ਮਹੀ ਪੁੱਤ ਬਾਵਨ, ਆਏ ਕਰਿਓ ਗੁਰ ਦਰਸ਼ਨ ਪਾਵਨ।
ਇਹਨੇ ਨੂੰ ਹਰਦਾਸ ਦੇ ਸਮੇਤ, ਕਿਉਂਕਿ ਹਰਦਾਸ ਗਵਾਲੀਅਰ ਦੇ ਕਿਲੇ ਦਾ ਨਿਗਰਾਨ ਸੀ, 52 ਰਾਜੇ ਉਹਦੇ ਨਾਲ ਆ ਰਹੇ ਸੀ ਪਿੱਛੇ, ਤੇ ਹਰਦਾਸ ਦੇ ਸਮੇਤ ਉਹ 52 ਦੇ 52 ਰਾਜੇ ਚੱਲ ਕੇ ਮਜਨੂ ਦੇ ਟਿੱਲੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਪਹੁੰਚੇ ਨੇ, ਆ ਕੇ ਉਹਨਾਂ ਸਾਰਿਆਂ ਨੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕੀਤੇ ਨੇ।
ਬੰਦਨ ਕਰੇ ਚਰਨ ਅਰਬਿੰਦੇ,
ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਤੇ ਸਭ ਨੇ ਆ ਕੇ ਵੰਦਨਾ ਕੀਤੀ ਹੈ।
ਬੈਠ ਨਿਕਟ ਬੋਰ ਦੇ ਆਨੰਦੇ,
ਬਹਿ ਗਏ ਨੇ ਸਾਰੇ ਹਿਰਦੇ ਬੜੇ ਆਨੰਦ ਨਾਲ ਭਰੇ ਹੋਏ, ਵਿਗਾਸ ਨਾਲ ਖੇੜੇ ਨਾਲ ਭਰੇ ਹੋਏ ਸਭ ਦੇ।
ਗੁਰਮੁਖ ਗੁਰਦੋਈ ਗੈ ਬਾਦਾ,
ਪੂਰੀ ਤੇ ਸਤਿਗੁਰਾਂ ਦੀ ਦ੍ਰਿਸ਼ਟੀ ਦੇ ਸਾਹਮਣੇ ਗੁਰੂ ਘਰ ਦਾ ਦਰੋਹੀ ਚੰਦੂ ਵੀ ਕੁੱਤਿਆਂ ਦੇ ਨਾਲ ਬੰਨਿਆ ਹੋਇਆ ਹੈ।
ਚੰਡਾਲ ਕੇ ਲੈ ਬਾਦਾ,
ਚੰਡਾਲਾਂ ਦੇ ਵਿਚ ਬੱਧਾ ਹੋਇਆ ਦੁੱਖ ਪਾ ਰਿਹਾ ਚੰਦੂ, ਨਰਕ ਜੈਸੀ ਜ਼ਿੰਦਗੀ ਭੋਗ ਰਿਹਾ।
ਸਤਿਗੁਰ ਨਿਕਟ ਬਿਰਧ ਨੇ ਭਾਖਾ, ਮਾਤਾ ਗੰਗ ਕੇ ਉਰੇ ਅਬਲਾਕਾ।
ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਦੇ ਕੋਲ ਬੈਠੇ ਸੀ, ਬਾਬਾ ਜੀ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੇ, ਗਰੀਬ ਨਵਾਜ ਜਦੋਂ ਮਾਤਾ ਜੀ ਨੇ ਮੈਨੂੰ ਆਪ ਜੀ ਕੋਲ ਭੇਜਿਆ ਸੀ ਹੁਕਮ ਕਰਕੇ, ਆਪ ਜੀ ਦਾ ਸੁੱਖ ਸੁਨੇਹਾ ਲੈਣ ਲਈ ਭੇਜਿਆ ਸੀ, ਮਾਤਾ ਜੀ ਬੜੇ ਚਿੰਤਾ ਤੁਰ ਹੋਣਗੇ, ਅਸੀਂ ਕੋਈ ਖਬਰ ਹਾਲੇ ਤੱਕ ਮਾਤਾ ਜੀ ਕੋਲ ਭੇਜੀ ਨਹੀਂ। ਆਪ ਜੀ ਦਿੱਲੀ ਆ ਗਏ ਉਹ ਕਿਲੇ ਵਿਚੋਂ, ਮਾਤਾ ਜੀ ਚਾਹੁੰਦੇ ਸੀ ਕਿਲੇ ਚੋਂ ਛੇਤੀ ਬਾਹਰ ਆ ਜਾਣ, ਤੇ ਮਾਤਾ ਗੰਗਾ ਜੀ ਦੇ ਵੱਲ ਵੀ ਹੁਣ ਧਿਆਨ ਕਰੋ, ਉਨ੍ਹਾਂ ਦੇ ਮਨ ਦੀ ਅਭਿਲਾਖਾ ਸੀ।
ਇਸ ਦਿਸ਼ ਤੁਮਰੇ ਮੈਂ ਮਨ ਲਾਗਾ,
ਮਾਤਾ ਜੀ ਦਾ ਮਨ ਹਰ ਵਕਤ ਤੁਹਾਡੇ ਚ ਲੱਗਾ ਰਹਿੰਦਾ ਸੀ, ਉਨ੍ਹਾਂ ਦਾ ਧਿਆਨ ਤੁਹਾਡੇ ਚ ਲੱਗਾ ਹੋਇਆ।
ਇੱਕ ਪੁੱਤਰਾ ਦੀਰਗ ਅਨੁਰਾਗਾ,
ਮਾਤਾ ਜੀ ਕਹਿੰਦੇ ਮੇਰਾ ਇੱਕੋ ਇੱਕ ਪੁੱਤਰ ਹੈ ਤੇ ਉਹਦੇ ਨਾਲ ਮੇਰਾ ਬੜਾ ਭਾਰੀ ਦੀਰਗ ਅਨੁਰਾਗ ਪ੍ਰੇਮ ਹੈ।
ਪ੍ਰਥਮ ਵਿਛੜਨੋ ਨੰਦਨ ਪਿਆਰੋ,
ਮੇਰਾ ਪੁੱਤਰ ਪਹਿਲੀ ਵਾਰ ਮੇਰੇ ਨਾਲ ਵਿਛੜ ਕੇ ਇੰਨੀ ਦੂਰ ਗਿਆ। ਮਾਤਾ ਜੀ ਦੇ ਮਨ ਚ ਫਿਕਰ ਹੈ ਕਿ ਮੇਰਾ ਪੁੱਤਰ ਪਹਿਲੀ ਵਾਰ ਮੇਰੇ ਨਾਲ ਵਿਛੜ ਕੇ ਇਤਨੀ ਦੂਰ ਗਿਆ ਜੋ ਬੜਾ ਪਿਆਰਾ ਹੈ।
ਜਨਨੀ ਕੀਮ ਦਸ਼ਾ ਵਿਚਾਰੋ,
ਮਹਾਰਾਜ ਜੀ ਮਾਤਾ ਗੰਗਾ ਜੀ ਦੀ ਹਾਲਤ ਵੀ ਵਿਚਾਰੋ, ਵੀ ਉਹਨਾਂ ਦਾ ਪਤਾ ਨੀ ਪਿੱਛੇ ਕੀ ਹਾਲ ਹੋਵੇਗਾ, ਮਾਤਾ ਜੀ ਦੇ ਮਨ ਚ ਪਤਾ ਨੀ ਕਿਸ ਤਰ੍ਹਾਂ ਦੇ ਖਿਆਲ ਚੱਲਦੇ ਹੋਣਗੇ, ਉਹਨਾਂ ਦੀ ਵੀ ਵਿਚਾਰ ਕਰੋ।
ਸੁਧ ਸਭ ਲਿਖ ਭੇਜੋ ਤਤਕਾਲ, ਸੁਨੀ ਉਪਜੈ ਪੁਰਮੋਦ ਵਿਸਾਰ,
ਕਿਰਪਾ ਕਰਕੇ ਆਪਣੀ ਸੁਧ ਆਪਣੀ ਖਬਰ ਭੇਜੋ ਤਤਕਾਲ, ਛੇਤੀ ਨਾਲ ਭੇਜੋ, ਤਾਂ ਜੋ ਮਾਤਾ ਜੀ ਨੂੰ ਵੀ ਆਪ ਜੀ ਦਾ ਸੁਨੇਹਾ ਪੜ ਕੇ ਉਹਨਾਂ ਦੇ ਮਨ ਨੂੰ ਖੁਸ਼ੀ ਹੋਵੇ ਕਿ ਗੁਰੂ ਸਾਹਿਬ ਜੀ ਕਿਲੇ ਚੋਂ ਬਾਹਰ ਆ ਗਏ ਨੇ। ਇਹ ਸੁਣ ਕੇ ਮਾਤਾ ਦੇ ਮਨ ਚ ਵੀ ਮੋਦ ਹੋਵੇ, ਉਹਨਾਂ ਦੇ ਮਨ ਚ ਵੀ ਖੁਸ਼ੀ ਹੋਵੇ।
ਹਰਗੋਬਿੰਦ ਸੁਣ ਕਰ ਬਾਨੇ,
ਬਾਬਾ ਬੁੱਢਾ ਸਾਹਿਬ ਦੀ ਬੇਨਤੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ ਹੈ।
ਸਾਹਿਬ ਇਹ ਨੀਕ ਬਖਾਨੇ,
ਕਹਿੰਦੇ ਬਾਬਾ ਜੀ ਆਪ ਜੀ ਨੇ ਬੜੀ ਵਧੀਆ ਗੱਲ ਕਹੀ ਹੈ, ਦਰੁਸਤ ਗੱਲ ਕਹੀ, ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ।
ਲਿਖ ਕਰ ਪਠੋ ਤੁਰਤ ਹਲਕਾਰਾ, ਕਰੇ ਕੜਾ ਪ੍ਰਸ਼ਾਦ ਜਾਏ ਦਰਬਾਰਾ।
ਸਾਡੇ ਵੱਲੋਂ ਛੇਤੀ ਨਾਲ ਇੱਕ ਚਿੱਠੀ ਲਿਖ ਕੇ ਹਲਕਾਰਾ ਭੇਜੋ ਮਾਤਾ ਜੀ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ, ਤੇ ਚਿੱਠੀ ਚ ਲਿਖ ਕੇ ਭੇਜੋ ਕਿ ਮਾਤਾ ਜੀ ਗੁਰੂ ਘਰ ਦਾ ਦੋਖੀ ਪਕੜਿਆ ਗਿਆ, ਇਸ ਕਰਕੇ ਅਸੀਂ ਕਿਲੇ ਵਿਚੋਂ ਵੀ ਬਾਹਰ ਆ ਗਏ ਆ, ਤੇ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿਚ ਜਾ ਕੇ ਸਾਡੇ ਵੱਲੋਂ ਆਪਣੇ ਵੱਲੋਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਭੇਟ ਕਰੋ, ਕੜਾ ਪ੍ਰਸ਼ਾਦ ਦੀਆਂ ਦੇਗਾਂ ਦੇ ਵਰਤਾਰੇ ਵਰਤਾਓ।
ਪੂਰਨ ਸਰਬ ਕਾਮਨਾ ਹੋਵੇ ਗਯੋ ਮੰਦ ਮਤ ਛੱਤੋ ਜੋਏ।
ਸਾਡੀ ਕਾਮਨਾ ਪੂਰੀ ਹੋ ਗਈ ਹੈ, ਜਿਹੜਾ ਮਾੜੀ ਮਤ ਵਾਲਾ ਸ਼ਤਰੂ ਸੀ, ਪਾਪੀ ਸੀ, ਦੋਖੀ ਸੀ ਚੰਦੂ, ਉਹ ਵੀ ਅਸੀਂ ਪਕੜ ਕੇ ਆਪਣੇ ਅਖਤਿਆਰ ਕਰ ਲਿਆ, ਉਹਨੂੰ ਵੀ ਗ੍ਰਿਫਤਾਰ ਕਰਕੇ ਆਪਣੇ ਕੋਲ ਰੱਖ ਲਿਆ।
ਆਏ ਸਪਾਏ ਬਿਰਦ ਸਤਕਾਲਾ ਲਿਖ ਪੱਤਰੀ ਪਦ ਸ਼ੀਗਰ ਬਿਰਤਾਲਾ।
ਗੁਰਾਂ ਦੀ ਆਗਿਆ ਪਾ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਬੜੀ ਛੇਤੀ ਨਾਲ ਮਾਤਾ ਜੀ ਦੇ ਨਾਂ ਤੇ ਚਿੱਠੀ ਲਿਖੀ। ਖਬਰ ਸੁਣਿਆ ਭੇਜਣਾ ਸੀ ਕਿ ਛੇਵੇਂ ਪਾਤਸ਼ਾਹ ਜੀ ਆ ਗਏ ਨੇ ਕਿਲੇ ਚੋਂ, ਗੁਰੂ ਘਰ ਦਾ ਦੋਖੀ ਵੀ ਪਕੜਿਆ ਗਿਆ, ਤੋ ਇਸ ਪ੍ਰਕਾਰ ਨਾਲ ਬਾਬਾ ਜੀ ਨੇ ਬੜੀ ਛੇਤੀ ਨਾਲ ਕਾਹਲੀ ਨਾਲ ਮਾਤਾ ਜੀ ਦੇ ਨਾਂ ਤੇ ਚਿੱਠੀ ਲਿਖੀ ਹੈ।
ਅੰਮ੍ਰਿਤਸਰ ਜਲ ਸੁਦੇਰਾਏ ਸੁਨ ਗੰਗਾ ਨਿਜ ਅੰਗ ਨਾਮ ਆਏ।
ਹਲਕਾਰੇ ਨੂੰ ਚਿੱਠੀ ਦਿੱਤੀ, ਹਲਕਾਰਾ ਚਿੱਠੀ ਲੈ ਕੇ ਕੁਝ ਦਿਨਾਂ ਚ ਬੜੀ ਛੇਤੀ ਨਾਲ ਦਿੱਲੀਓ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ। ਮਾਤਾ ਗੰਗਾ ਜੀ ਨੂੰ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਸੁਧ ਮਿਲੀ, ਸਾਰੇ ਅੰਮ੍ਰਿਤਸਰ ਸਾਹਿਬ ਦੇ ਵਿਚ ਇਹ ਖਬਰ ਪਹੁੰਚ ਗਈ। ਮਾਤਾ ਗੰਗਾ ਜੀ ਜਦੋਂ ਇਹ ਗੱਲ ਸੁਣੀ ਕਿ ਛੇਵੇਂ ਪਾਤਸ਼ਾਹ ਬਾਹਰ ਆ ਗਏ ਨੇ ਕਿਲੇ ਚੋਂ, ਗੁਰੂ ਘਰ ਦਾ ਦੋਖੀ ਵੀ ਫੜਿਆ ਗਿਆ, ਬੜੀ ਖੁਸ਼ੀ ਹੋਈ ਮਾਤਾ ਦੇ ਹਿਰਦੇ ਨੂੰ, ਇੰਨੀ ਖੁਸ਼ੀ ਕਿ ਉਹ ਖੁਸ਼ੀ ਅੰਗਾਂ ਚ ਨਹੀਂ ਮੇਮਦੀ।
ਬਾਰ ਬਾਰ ਸ੍ਰੀ ਨਾਨਕ ਧਿਆਨ,
ਬਾਰ ਬਾਰ ਮਾਤਾ ਜੀ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰਨ ਕਰਦੇ ਨੇ,
ਧਾਰ ਜੋੜਤ ਜੁਗ ਪਾਨ,
ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਕੇ ਆਰਾਧਨਾ ਕਰਦੇ ਹਨ।
ਸਕਲ ਗੁਰਨ ਕੋ ਬੰਧਨ ਧਾਰੇ ਮਮ ਸੁਤ ਕੇ ਸਭ ਹੀ ਰਖਵਾਰੇ।
ਸਾਰੇ ਗੁਰੂਆਂ ਦਾ ਧਿਆਨ ਧਾਰ ਕੇ ਮਾਤਾ ਜੀ ਮੱਥਾ ਟੇਕਦੇ ਕਹਿੰਦੇ, ਹੇ ਸਤਿਗੁਰੂ ਜੀ ਤੁਸੀਂ ਬੜੀ ਭਾਰੀ ਦਇਆ ਕਿਰਪਾ ਕਰਕੇ ਮੇਰੇ ਪੁੱਤਰ ਦੀ ਰੱਖਿਆ ਕੀਤੀ, ਤੁਸੀਂ ਸਦਾ ਹੀ ਮੇਰੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਦੇ ਰਖਵਾਲੇ ਹੋ।
ਦੁਰਗ ਕੈਦ ਕੋ ਤੈਨਿਕ ਸਾਏ ਗੁਰਦੋਹੀ ਗੈ ਜਸ ਕੋ ਪਾਏ।
ਕਿਲੇ ਦੀ ਕੈਦ ਵਿਚੋਂ ਆਪ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੱਢ ਲਿਆ ਹੈ, ਉਹ ਕਿਲੇ ਦੇ ਕੈਦ ਖਾਨੇ ਚੋ ਕੱਢ ਲਿਆ। ਇੱਥੇ ਹੀ ਬਸ ਨਹੀਂ, ਗੁਰੂ ਘਰ ਦੇ ਦਰੋਹੀ ਨੂੰ ਪਕੜ ਕੇ ਸ੍ਰੀ ਹਰਗੋਬਿੰਦ ਸਾਹਿਬ ਨੇ ਬੜਾ ਭਾਰੀ ਸੁਜਸ ਪ੍ਰਾਪਤ ਕੀਤਾ ਹੈ। ਗੁਰੂ ਨਾਨਕ ਸਾਹਿਬ ਇਹ ਸਭ ਕੁਝ ਤੁਹਾਡੀ ਦਇਆ ਨਾਲ ਹੀ ਸੰਭਵ ਹੋਇਆ, ਤੁਹਾਡੀ ਕਿਰਪਾ ਨਾਲ ਹੀ ਇਹ ਕਾਰਜ ਸਰਿਆ ਹੈ।
ਸਪਤ ਕਥਨ ਸਭ ਪੂਰਨ ਬਏ ਇਸ ਚਿੰਤਾ ਅਬ ਸਗਲੀ ਛੇ।
ਸਪਤ ਜਿਹੜਾ ਪ੍ਰਣ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਸੀ, ਬੜਾ ਕਠਨ ਸੀ ਉਹ ਪ੍ਰਣ, ਪਰ ਹੇ ਗੁਰੂ ਨਾਨਕ ਸਾਹਿਬ ਤੁਸੀਂ ਉਹਨਾਂ ਦਾ ਉਹ ਪ੍ਰਣ ਪੂਰਾ ਕਰ ਦਿੱਤਾ ਹੈ। ਹੁਣ ਮੇਰੇ ਮਨ ਦੀ ਸਾਰੀ ਚਿੰਤਾ, ਮੇਰੇ ਮਨ ਦਾ ਸਾਰਾ ਫਿਕਰ ਜਾਂਦਾ ਰਿਹਾ।
ਬਦ ਉੱਚਾ ਕੀਨ ਸਭ ਭਾਂਤੀ ਸੁਧ ਕੀ ਸੁਧ ਸੁਨ ਸੀਤਲ ਛਾਤੇ।
ਮਾਤਾ ਜੀ ਨੇ ਬੜਾ ਉਤਸ਼ਾਹ ਕੀਤਾ, ਦਰਬਾਰ ਸਾਹਿਬ ਬੜੀਆਂ ਖੁਸ਼ੀਆਂ ਮਨਾਈਆਂ, ਤੇ ਪੁੱਤਰ ਦੀ ਸੁਧ ਸੁਣ ਕੇ ਮਾਤਾ ਦੇ ਮਨ ਨੂੰ ਸ਼ਾਂਤੀ ਵੀ ਮਿਲੀ, ਹਿਰਦਾ ਵੀ ਠੰਡਾ ਹੋਇਆ ਜਿਹੜਾ ਪਹਿਲਾਂ ਵਿਯੋਗ ਕਰਕੇ ਦੁਖੀ ਸੀ। ਜਦੋਂ ਸੁਧ ਮਿਲੀ ਕਿ ਛੇਵੇਂ ਪਾਤਸ਼ਾਹ ਚੜ੍ਹਦੀ ਕਲਾ ਚ ਨੇ, ਤੇ ਸੁਣ ਕੇ ਬੜੀ ਮਨ ਨੂੰ ਸ਼ਾਂਤੀ ਮਿਲੀ।
ਗਨ ਧਨ ਦੇ ਕੜਾ ਪ੍ਰਸ਼ਾਦ ਕਰਵਾਇਓ ਸ੍ਰੀ ਹਰਿਮੰਦਰ ਜਾਏ ਬਰਤਾਇਓ।
ਸਾਰੀ ਮਾਇਆ ਦੇ ਗੱਫੇ ਦੇ ਕੇ ਖੁੱਲੀਆਂ ਦੇਗਾਂ ਕੜਾ ਪ੍ਰਸ਼ਾਦ ਦੀਆਂ ਮਾਤਾ ਜੀ ਨੇ ਤਿਆਰ ਕਰਵਾਈਆਂ, ਔਰ ਉਹ ਦੇਗਾਂ ਲਿਜਾ ਕੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਦਰਬਾਰ ਸੱਚਖੰਡ ਦਰਬਾਰ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਧੰਨ ਗੁਰੂ ਰਾਮਦਾਸ ਸਾਹਿਬ ਦੇ ਪਵਿੱਤਰ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਭੇਟ ਕਰਕੇ ਅਰਦਾਸਾਂ ਕਰਕੇ ਵਰਤਾਈਆਂ ਹਨ।
ਬਾਰ ਬਾਰ ਬੰਦਨ ਕੋ ਕਰਤੇ,
ਬਾਰ ਬਾਰ ਮਾਤਾ ਜੀ ਦਰਬਾਰ ਸਾਹਿਬ ਵੰਦਨਾ ਕਰਦੇ ਨਮਸਕਾਰ ਕਰਦੇ ਨੇ।
ਆਗਨ ਆਨ ਵਧਾਈ ਰਰਤੇ,
ਇਸਤਰੀਆਂ ਆ ਕੇ ਵਧਾਈਆਂ ਦੇਂਦੀਆਂ ਮਾਤਾ ਗੰਗਾ ਜੀ ਨੂੰ।
ਮੰਗਤ ਜਨ ਸਮਦਾਏ ਜੇ ਦੀਨ,
ਬਹੁਤ ਸਾਰੇ ਮੰਗਤੇ ਆ ਗਏ, ਜਾਚਕ ਆ ਗਏ। ਉਨ੍ਹਾਂ ਮੰਗਤਿਆਂ ਜਾਚਕਾਂ ਨੇ ਆ ਕੇ ਮਾਤਾ ਜੀ ਕੋਲੋਂ ਵਧਾਈ ਮੰਗੀ।
ਜਥਾ ਉਚਿਤ ਸਭ ਕੋ ਧਨ ਦੀਨ,
ਜਥਾ ਉਚਿਤ ਸਭ ਨੂੰ ਮਾਤਾ ਜੀ ਨੇ ਦਾਨ ਦਿੱਤਾ, ਸਭ ਦੀਆਂ ਝੋਲੀਆਂ ਧਨ ਦੇ ਨਾਲ ਭਰੀਆਂ ਹਨ।
ਜਬ ਕੇ ਦੁਰਗ ਮਜਾਰ ਪਰੇਸ਼ੇ, ਤਬ ਤੇ ਸੁਧ ਸੁਨ ਚਿੰਤ ਵਿਸ਼ੇਸ਼ੇ।
ਮਾਤਾ ਜੀ ਕਹਿੰਦੇ ਜਦੋਂ ਦੇ ਸ੍ਰੀ ਹਰਗੋਬਿੰਦ ਸਾਹਿਬ ਕਿਲੇ ਚ ਪ੍ਰਵੇਸ਼ ਕੀਤੇ ਸਨ, ਉਦੋਂ ਦੀ ਉਹਨਾਂ ਦੀ ਸੁਧ ਸੁਣ ਕੇ ਮੇਰੇ ਮਨ ਚ ਬੜੀ ਭਾਰੀ ਵਿਸ਼ੇਸ਼ ਚਿੰਤਾ ਸੀ।
ਦੋ ਬਿਨ ਸੀ ਅਤ ਭਇਓ ਆਨੰਦ,
ਉਹ ਚਿੰਤਾ ਸਾਡੀ ਬਿਨਸ ਗਈ ਹੈ, ਬੜਾ ਭਾਰੀ ਆਨੰਦ ਵਰਤਿਆ ਹੈ।
ਲਾਇਕੀ ਨੰਦਨ ਚੰਦ,
ਚੰਦਰਮਾ ਜੈਸੇ ਉਜਲ ਜਸ ਵਾਲੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਸੁਜਸ ਸੰਸਾਰ ਚ ਪ੍ਰਗਟ ਕੀਤਾ ਹੈ।
ਇਸ ਬੈਰੀ ਕੋ ਗਯੋ ਬਿਲੰਦ, ਜਿਸ ਹਿਤ ਚਿਤਵਤ ਜਤਨ ਜੇ ਬ੍ਰਿੰਦ।
ਔਰ ਜਿਹੜਾ ਗੁਰੂ ਘਰ ਦਾ ਵੈਰੀ ਸੀ, ਦੋਖੀ ਸੀ, ਮਾਂ ਪਾਪੀ ਚੰਦੂ, ਉਹ ਪਕੜਿਆ ਗਿਆ ਹੈ ਔਰ ਗੁਰੂ ਘਰ ਦਾ ਸੁਜਸ ਸੰਸਾਰ ਵਿਚ ਪ੍ਰਗਟ ਹੋਇਆ ਹੈ।
ਉਤਸ਼ਾ ਸੁਦਾ ਸਰ ਪਏ,
ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਿਚ ਇਹ ਉਤਸ਼ਾਹ, ਇਹ ਸਾਰੀ ਖੁਸ਼ੀ ਮਨਾਈ ਗਈ।
ਸਿੱਖ ਸੰਗਤ ਸਭੋਂ ਸੁਣ ਲਏ,
ਸਾਰੀਆਂ ਸਿੱਖ ਸੰਗਤਾਂ ਨੂੰ ਪਤਾ ਲੱਗਾ।
ਗੋਇੰਦਵਾਲ ਆਦਿ ਜੇ ਥਾਨ,
ਇੱਥੋਂ ਤੱਕ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਕਰਤਾਰਪੁਰ ਸਾਹਿਬ, ਸਾਰੇ ਪਾਸੇ ਖਬਰਾਂ ਪਹੁੰਚ ਗਈਆਂ।
ਬਿਤਰੀ ਕਰਤ ਬਖਾਨ,
ਗੱਲ ਬਿਥਰ ਗਈ, ਗੁਰੂ ਹਰਗੋਬਿੰਦ ਸਾਹਿਬ ਨੇ ਪਾਪੀ ਚੰਦੂ ਨੂੰ ਪਕੜ ਲਿਆ।
ਬੇਦੀ ਤ੍ਰੇ ਸਕਲ ਹਰ ਖਾਏ, ਸ੍ਰੀ ਹਰਗੋਬਿੰਦ ਕੋ ਜਸ ਗਾਏ।
ਬੇਦੀ ਪ੍ਰੇਣ ਔਰ ਜਿੰਨੇ ਭੱਲੇ ਸਾਹਿਬਜ਼ਾਦੇ ਸਨ, ਸਭ ਨੇ ਸੁਣਿਆ, ਸੁਣ ਕੇ ਸਭ ਖੁਸ਼ ਹੋਏ, ਸਭ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਗਾਇਆ।
ਆਪਣੀ ਕਰੀ ਪ੍ਰਤਗਿਆ ਪੂਰਨ, ਪਿਤਾ ਦੋਹੀ ਕੋ ਚੂਰਨ।
ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਪ੍ਰਣ ਪੂਰਾ ਕੀਤਾ ਹੈ ਔਰ ਆਪਣੇ ਪਿਤਾ ਜੀ ਗੁਰੂ ਅਰਜਨ ਸਾਹਿਬ ਦੇ ਦਰੋਹੀ ਮਾਂ ਪਾਪੀ ਚੰਦੂ ਨੂੰ ਪਕੜ ਕੇ ਉਹਨੂੰ ਸਜ਼ਾ ਦਿੱਤੀ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੁਜਸ ਹਰ ਪਾਸੇ ਪਸਰ ਰਿਹਾ, ਸਤਿਗੁਰਾਂ ਦੀ ਮਹਿਮਾ ਹਰ ਪਾਸੇ ਪਸਰ ਰਹੀ ਹੈ। ਛੇਵੇਂ ਪਾਤਸ਼ਾਹ ਜੀ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦਾ ਹੋਰ ਸੁਜਸ ਆਪ ਦੀ ਅਗਲਿਆਂ ਪ੍ਰਸੰਗਾਂ ਪ੍ਰਕਰਣਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਇਆਂ ਭੁੱਲਾਂ ਦੀ ਖਿਮਾ